सतनाम श्री वाहे गुरु साहिब जी। धनासरी महला चौथा। मेरे साहा मैं हर दर्शन सुख होए, हमरी वेदन तू जानता साह, अवर क्या जानना कोए। मेरे साहा मैं हर दर्शन सुख होए, हमरी वेदन तू जानता साह, अवर क्या जानना कोए। रहाऊ साचा साहेब सच तू मेरे साहा, तेरा किया सच सब होए, झूठा किस को आखिया साह, दूजा नाही कोए। सबना विच तू वरत दासाह, सब तुझे त्यावे दिन रात, सब तुझ ही थाव हो मांग दे मेरे साह, तू सब ना करे एक दात, सब को तुझ ही विच है मेरे साह, तुझ ते बाहर कोई ना है। सब जीव तेरे तू सब सदा मेरे साह, सब तुझ ही माहे समाहे, सबना की तू आस है मेरे प्यारे, सब तुझ त्यावे मेरे साह, ज्यों भावे त्यों रख तू मेरे प्यारे, सच नानक के पातशाह। सबना की तू आस है मेरे प्यारे, सब तुझ त्यावे मेरे साह, ज्यों भावे त्यों रख तू मेरे प्यारे, सच नानक के पातशाह।
वाहिगुरु जी का खालसा वाहिगुरु जी की फतेह।
पतत पावन भगत वत्सल कृपा निधान, जुगो जुग अटल चवर शतर तख्त दे मालक, प्रगट गुरां की देह प्रताख हर, धन धन साहिब सतगुरु आज श्री गुरु ग्रंथ साहिब महाराज जी दी परम पवित्र हजूरी दे अंदर, धन धन साहिब श्री गुरु रामदास महाराज जी दे पावन पवित्र अस्थान सचखंड श्री हरिमंदर साहिब जी तो अमृत वेले दे समें आए हुए पावन पवित्र मुख वाक दी कथा विचार सरवण करन वास्ते महाराज जी दी संगत दे च सतगुरां दे पावन दरबार दीवान अस्थान गुरुद्वारा श्री मंजी साहिब जी पातशाही पंजवी विखे सजे हुए दीवाना दे विच ਹਾਜ਼ਰੀਆਂ ਭਰ ਕੇ ਦਰਸ਼ਨ ਦੀਦਾਰ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰ ਰਹੇ ਗੁਰੂ ਕਾ ਖਾਸ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਤਿਗੁਰਾਂ ਨੇ ਬਹੁਤ ਹੀ ਤਰਸ ਕਰਕੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਤੋਂ ਸਾਨੂੰ ਅੱਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਸਾਹਿਬ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਕਿਰਪਾ ਕਰਕੇ ਇਹ ਪਾਵਨ ਨਗਰੀ ਨੂੰ ਭਾਗ ਲਾਏ, ਪਾਵਨ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਵਸਾਈ, ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕੈਸੇ ਦਿਆਲੂ ਕਿਰਪਾਲੂ ਹਨ, ਜਦੋਂ ਨਗਰ ਵਸਾਇਆ ਤੇ ਸਾਧ ਸੰਗਤ ਜੀ ਜੋ ਯੁੱਗਾਂ ਤੋਂ ਇੱਕ ਮਰਿਆਦਾ ਤੁਰੀ ਆ ਰਹੀ ਸੀ ਜਾਤ ਪਾਤ ਦੇ ਨਾਮ ਦੇ ਉੱਤੇ, ਵੀ ਜੇ ਕੋਈ ਨਵਾਂ ਨਗਰ ਵਸਦਾ ਤਾਂ ਉਸ ਨਗਰ ਦੇ ਵਿੱਚ ਜਿਨ੍ਹਾਂ ਨੂੰ ਅਖੌਤੀ ਨੀਵੀਆਂ ਜਾਤਾਂ ਵਾਲੇ ਕਿਹਾ ਜਾਂਦਾ, ਇੱਕ ਤਾਂ ਉਹ ਨਗਰ ਤੋਂ ਬਾਹਰ ਬਾਹਰ ਵਸਾਏ ਜਾਂਦੇ ਤੇ ਦੂਸਰਾ ਉਹਨਾਂ ਨੂੰ ਲਹਿੰਦੇ ਵਾਲੇ ਪਾਸੇ ਵਸਾਇਆ ਜਾਂਦਾ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਜਦੋਂ ਇਹ ਨਗਰ ਵਸਾਇਆ, ਜਾਤ ਪਾਤ ਦਾ ਭਰਮ ਮੇਟਦਿਆਂ ਹੋਇਆਂ ਜਿਹੜੇ ਲਤਾੜੇ ਹੋਏ ਸੀ ਉਹਨਾਂ ਨੂੰ ਸਨਮਾਨ ਦਿੱਤਾ। ਇੱਕ ਤਾਂ ਨਗਰ ਦੇ ਵਿੱਚ ਮਹਾਰਾਜ ਸਾਹਿਬ ਨੇ ਗਰੀਬਾਂ ਨੂੰ ਘਰ ਬਣਾ ਕੇ ਦਿੱਤੇ, ਦੂਸਰਾ ਵਸਾਇਆ ਵੀ ਚੜ੍ਹਦੇ ਵਾਲੇ ਪਾਸੇ ਜਦੋਂ ਸੂਰਜ ਚੜ੍ਹਦਾ ਹੈ। ਐਸੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਨੇ ਜਾਤ ਪਾਤ ਦੇ ਭਰਮ ਨੂੰ ਮੇਟ ਕੇ ਤੇ ਇਹ ਅੰਮ੍ਰਿਤਸਰ ਸਾਹਿਬ ਨਗਰੀ ਦੇ ਵਿੱਚ 52 ਤਰ੍ਹਾਂ ਦੇ ਕਿੱਤਾਕਾਰ ਵਸਾਏ, ਕਹਿ ਲਓ ਵੀ ਵੱਖ ਵੱਖ 52 ਬਣ ਗਈਆਂ ਜਾਤਾਂ ਨੂੰ ਲਿਆ ਕੇ ਇੱਕ ਥਾਂ ਤੇ ਮਹਾਰਾਜ ਸਾਹਿਬ ਜੀ ਨੇ ਪਰੋ ਕੇ ਸੋਹਣੀ ਮਾਲਾ ਬਣਾਈ। ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ ਦੇ, ਜਦੋਂ ਗੁਰੂ ਸਾਹਿਬ ਜੀ ਦੀ ਸ਼ਰਨ ਦੇ ਆ ਗਏ ਸ੍ਰੀ ਗੋਇੰਦਵਾਲ ਸਾਹਿਬ ਤਾਂ ਮਹਾਰਾਜ ਜੀ ਦੇ ਅੱਗੇ ਤਨ ਮਨ ਧਨ ਸਾਰਾ ਕੁਝ ਅਰਪਣ ਕਰ ਦਿੱਤਾ, ਆਪਣਾ ਸਾਰਾ ਕੁਝ ਮਹਾਰਾਜ ਦੇ ਚਰਨਾਂ ਤੇ ਹਾਜ਼ਰ ਕਰਕੇ ਸੇਵਾ ਕਰਨ ਲੱਗ ਪਏ। ਰਾਤ ਦਿਨ ਤਤਪਰ ਹੋ ਕੇ ਐਸੀ ਸੇਵਾ ਕੀਤੀ। ਇੱਕ ਦਿਨ ਭਾਈ ਬੱਲੂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਪੁੱਛਦੇ ਹਨ, ਭਾਈ ਬੱਲੂ ਇਹ ਸਾਡਾ ਸੇਵਕ ਰਾਮਦਾਸ ਕਈ ਦਿਨ ਹੋ ਗਏ ਨੇ ਸਾਨੂੰ ਨਜ਼ਰ ਨਹੀਂ ਆਇਆ, ਕਿਧਰੇ ਦੂਰ ਚਲਾ ਗਿਆ ਹੈ, ਸਾਨੂੰ ਦੱਸੇ ਤੋਂ ਬਗੈਰ ਤਾਂ ਉਹ ਕਿਤੇ ਜਾ ਨਹੀਂ ਸਕਦਾ, ਕੀ ਕਾਰਨ ਨੇ? ਤੇ ਭਾਈ ਬੱਲੂ ਹੱਥ ਜੋੜ ਕੇ ਕਹਿੰਦਾ, ਜਾਣਦੇ ਸਭ ਕੋਈ ਮਹਾਰਾਜ ਆਪ ਵੀ ਨੇ, ਪਰ ਆਪਣੇ ਸਿੱਖ ਦੀ ਵਡਿਆਈ ਸਿੱਖ ਦੇ ਮੂੰਹੋਂ ਕਰਾਉਣ ਲੱਗੇ। ਭਾਈ ਬੱਲੂ ਜੀ ਹੱਥ ਜੋੜ ਕੇ ਕਹਿੰਦੇ, ਮਹਾਰਾਜ ਰਾਮਦਾਸ ਤੁਹਾਡਾ ਸੇਵਕ ਜਿੱਦਣ ਦਾ ਸ਼ਰਨ ਵਿੱਚ ਆਇਆ ਏ ਉਹਨੇ ਤੁਹਾਡੀ ਸ਼ਰਨ ਛੱਡ ਕੇ ਜਾਣਾ ਕਿੱਥੇ ਹੈ, ਬਸ ਤੁਹਾਡੇ ਸਿੱਖਾਂ ਦੀ ਲੰਗਰ ਦੀ ਸੇਵਾ ਵਿੱਚ ਹੀ ਇੰਨਾ ਤਤਪਰ ਹੋ ਗਿਆ ਵੀ ਤੁਹਾਡੇ ਕੋਲ ਆਉਣ ਦਾ ਵੀ ਕਈ ਵਾਰ ਸਮਾਂ ਨਹੀਂ ਹੁੰਦਾ। ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੜਕੇ ਉੱਠ ਕੇ ਲੰਗਰ ਬਣਾਉਣ ਦੇ ਵਾਸਤੇ ਸੇਵਾ ਕਰਦੇ ਹਨ। ਜਦੋਂ ਲੰਗਰ ਬਣ ਜਾਂਦਾ ਪਹਿਲਾਂ ਸਬਜ਼ੀ ਭਾਜੀ ਬਣਾਉਂਦੇ, ਫਿਰ ਆਟਾ ਗੁੰਨਣ ਲੱਗ ਪੈਂਦੇ, ਬਾਅਦ ਵਿੱਚ ਪ੍ਰਸ਼ਾਦੇ ਪਕਾਉਣ ਲੱਗ ਪੈਂਦੇ ਹਨ। ਜਦੋਂ ਮਹਾਰਾਜ ਜੀ ਲੰਗਰ ਤਿਆਰ ਹੋ ਜਾਂਦਾ ਏ ਤਾਂ ਉਸ ਵੇਲੇ ਫਿਰ ਲੰਗਰ ਵਰਤਾਉਣ ਲੱਗ ਪੈਂਦੇ ਨੇ, ਉਸ ਤੋਂ ਬਾਅਦ ਜਲ ਛਕਾਉਂਦੇ ਨੇ ਸੰਗਤ ਨੂੰ, ਜੂਠੇ ਬਰਤਨ ਮਾਂਜਦੇ ਹਨ, ਉੱਧਰ ਬੌਲੀ ਸਾਹਿਬ ਦੀ ਸੇਵਾ ਸ਼ੁਰੂ ਹੋ ਜਾਂਦੀ ਆ ਤੇ ਟੋਕਰੀ ਲੈ ਕੇ ਮਿੱਟੀ ਢੋਣ ਲੱਗ ਪੈਂਦੇ ਨੇ। ਏਦਾਂ ਕਰਦਿਆਂ ਕਰਦਿਆਂ ਸ਼ਾਮਾਂ ਦਾ ਸਮਾਂ ਹੁੰਦਾ ਤੇ ਫਿਰ ਲੰਗਰ 'ਚ ਹਾਜ਼ਰ ਹੋ ਜਾਂਦੇ, ਫਿਰ ਲੰਗਰ ਵਰਤਾਉਂਦੇ। ਰਾਤ ਨੂੰ ਮਹਾਰਾਜ ਸਾਰੇ ਲੰਗਰ ਦੇ ਬਰਤਨ ਮਾਂਜ ਕੇ ਸਾਫ਼ ਕਰਕੇ ਸਵੇਰ ਦੀ ਤਿਆਰੀ ਕਰਦੇ, ਤੇ ਜੇ ਕੋਈ ਸਿੱਖ ਸੇਵਕ ਰਾਤ थोड़ा देरी दे नाल गोंदवाल साहब पहुंचदा तां सतगुरु अमरदास साहब महाराज आप जी दा सेवक भाई रामदास उन्हां सिखां नूं फिर जल छकाउंदा, उन्हां दी मुट्ठी चापी करदा अते जदो सिख संगत सौ जांदी ते हाथ विच पखा लै के उन्हां नूं पखा झलण दी सेवा करन लग पैंदा। इन्ने नूं महाराज फिर अमृत वेला हो जांदा ए ते फिर अमृत वेले अगले दिन दे लंगर सजाउण वास्ते कमर कसा कर लैंदा। महाराज किथे जाणा ए, ओ ते तुहाडी सेवा दे विच ऐसा मगन होया भी रात दिन सेवा दे विचों सिखां दी सेवा दे विचों वी निकलदा नहीं। जिथे तुहाडी सेवा करदा है उथे तुहाडा रूप जाण के तुहाडे सिखां दी सेवा करदा है। धन गुरु अमरदास बड़े प्रसन्न होए। महाराज कहण लगे, भाई बल्लू असी ये अपने सेवक रामदास ते बहुत प्रसन्न आ, क्योंकि जेड़ा साडे सिखां दी सेवा नूं भावना दे नाल करदा है साडा रूप जाण के, ओ दिन दूर नहीं जदों उहनूं असीं अपना ही रूप बना लैंदे हां। ऐसे दीन दयाल सतगुरु रामदास महाराज साहिब जी किन्नी क महिमा पातशाह दी कीती जावे। ओ गरीब नवाज साहिबां ने अज पावन मुख वाक बख्शिया है, आओ महाराज जी दा पावन मुख वाक प्रेम प्यार दे नाल सरवण करिए, क्योंकि प्यार दे नाल कीती हुई सेवा, प्यार दे नाल कीती हुई सेवा दे नाल बंदगी यही परमेश्वर दे दर ते प्रवान है। जे भगत नामदेव साहब जी नूं पाड़ पड़ोसन पड़ोसन पूछ ले नामा का पहचान शवाई हो, टोपै दुगनी मजूरी दहो मोको बेड़ी देहो बताई हो। भगत नामदेव साहब जी नूं सत संगत दे ज रहण वाली एक जग्यासु बीबी ने पुछया, हे भगत नामदेव जी ए तुसी ब्रह्म विद्या दी शान किथों बनाई है, भाव तुहानू ब्रह्म दा ज्ञान किथों प्राप्त होया ए, क्योंकि भगत नामदेव साहब जी नूं सार संगत जी सारे इंज ब्रह्मी दिखदा सी। एक वार प्रशादे पकारे ते छाबा मगरले पासे रखिया ते बाहरों कुत्ता आया, छाबे दे विच मूंह मारिया ते रोटियां दा चक भर के बाहर नूं दौड़िया ते नामदेव जी सोटी लै के नहीं उहदे मगर दौड़े, देसी घिओ दा भांडा लै के ते कुत्ते दे मगर मगर दौड़ पे ते आवाज की मारदे कहिंदे, भगवान जी घिओ तां ला लैण दिंदे सुक्कियां ही खाओगे। इहो जिहा प्रेम वेख के कुकर दे विचों परमेश्वर ने प्रगट हो के दर्शन दित्ते, शेर दे विचों प्रगट हो के दर्शन दित्ते, सरकड़े चो दर्शन होए। गल की भी भगत नामदेव साहब जी नूं वाहेगुरु ही सब पासे दिखदा सी, जिस करके जगयासु माई पुछदी है भाव सिख पुछदा ए, नामदेव जी ए तुसी ब्रह्म ज्ञान रूपी ब्रह्म विद्या रूपी छन किथों बनाई है, भाव तुहानू ए ज्ञान किथों आया होया है भी हर थां ते परमेश्वर दिखण लग पिया। तां ए शब्द अगे जा के नामदेव जी कहिंदे हन, बेटी प्रीत मजूरी मांगै जे को शान शवावै हो, लोग कटंब सबो ते तोरै तो आपन बेटी आवै हो। कहिंदे भी संसार दा जिहड़ा नेह है ना जो गंढ मार के असी अपने हिरदे च बन्निया होया है, कहिंदे परिवार दा संसार दा मोह तोड़ के ते वाहिगुरु दे नाल जे प्रीत लावे तां आप परमेश्वर आ के शन बनाउंदा, भाव वाहेगुरु आप फिर ब्रह्म ज्ञान दी दात बख्शदा है, प्रेम तो सारी खेड तुरदी है। जे भगत कबीर साहिब जी ने आखिया भी बड़ा औखा किला है संसार जितना, मान आकी है पर कहिंदे जितया कदों गया, प्रेम पलीता सुरत हवाई गोला ज्ञान चलाया, ब्रह्म अगन सहजे प्रजाली एक है चोट सजाया। कहिंदे जदों ब्रह्म ज्ञान दा गोला चलाया ना ते गोला चलाउण तों पहलां फिर प्रेम दा पलीता सी अभ्यास दी अग लाउणी पई, तां फिर इक्के हल्ले दे नाल ही मन वी जित्तिया गया ते संसार वी जित्तिया गया। कहण तों भाव जे दसवें पातशाह कहिंदे, साच कहो सुन लिहो सबै जिन प्रेम कियो जिन ही प्रभ पायो, राग एक संग पंच बरंगन। कहिंदे राग प्रेम एक दे नाल ला के सारियां इंद्रियां नूं जोड़ के परमेश्वर दा नाम जपना चाहीदा है। ਤੇ ਆਹ ਪ੍ਰੇਮ ਦੇ ਸਹਿਤ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਝੁਕਾਈਏ ਸੀਸ, ਮਹਾਰਾਜ ਜੀ ਦਾ ਪਰਮ ਪਵਿੱਤਰ ਉਪਦੇਸ਼ ਸਰਵਣ ਕਰੀਏ। ਸਮੂਹ ਮਾਈ ਭਾਈ ਸਿੱਖ ਸੰਗਤ ਲਵਾਓ ਹਾਜ਼ਰੀ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਰਮ ਪਵਿੱਤਰ ਰਾਂਗੇ 670 ਧਨਾਸਰੀ ਰਾਗ ਹੈ। 31 ਰਾਗਾਂ ਦੀ ਗਿਣਤੀ ਦੇ ਵਿੱਚ ਧਨਾਸਰੀ ਰਾਗ 10ਵੇਂ ਥਾਂ ਦੇ ਉੱਤੇ ਸੁਭਾਏਮਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਧਨਾਸਰੀ ਮਹੱਲਾ ਚੌਥਾ ਧਨਾਸਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਵਾਹਿਗੁਰੂ ਦੇ ਨਾਲ ਪ੍ਰੇਮ ਦੇ ਬਚਨ ਹਨ ਇਸ ਦੇ ਅੰਦਰ। ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਬੇਨਤੀ ਹੈ, ਬੇਨਤੀ ਕਰਦਿਆਂ ਹੋਇਆਂ ਜਿਹੜੀ ਜਗਿਆਸੂ ਦੀ ਭਾਵਨਾ ਹੈ ਉਹ ਮਹਾਰਾਜ ਵਿਅਕਤ ਕਰਦੇ ਨੇ, ਨਹੀਂ ਤੇ ਇਹਦੇ ਵਿੱਚ ਦਰਸ਼ਨਾਂ ਦਾ ਜ਼ਿਕਰ ਆ ਰਿਹਾ ਤਾਂ ਮਹਾਰਾਜ ਤਾਂ ਆਪ ਪਰਮੇਸ਼ਰ ਰੂਪ ਨੇ, ਉਹ ਤਾਂ ਦਰਸ਼ਨ ਬਖਸ਼ਣ ਵਾਲੇ ਨੇ, ਪਰ ਜੇ ਦਰਸ਼ਨ ਦੀ ਮੰਗ ਕਰ ਰਹੇ ਨੇ ਵਾਹਿਗੁਰੂ ਦੇ ਪਾਸੋਂ ਤਾਂ ਉਹ ਸਾਡੇ ਵਾਸਤੇ ਕਰ ਰਹੇ ਹਨ। ਜਿਵੇਂ ਅਧਿਆਪਕ ਤਾਂ ਆਪ ਆਪਣੀ ਪੜ੍ਹਾਈ ਪੂਰੀ ਕਰ ਚੁੱਕਾ ਹੁੰਦਾ ਹੈ, ਪਰ ਜੇ ਉਹ ਬਲੈਕ ਬੋਰਡ ਦੇ ਉੱਤੇ ਲਿਖ ਕੇ ਤੇ ਕੁਝ ਸਵਾਲ ਕੁਝ ਲੇਖ ਸਮਝਾਉਂਦਾ ਹੈ ਤਾਂ ਉਹ ਅੱਗੇ ਬੱਚਿਆਂ ਦੇ ਵਾਸਤੇ ਵੀ ਇਹ ਕੁਝ ਪੜ੍ਹ ਲਿਖ ਲੈਣ, ਉਹ ਅੱਗੇ ਅੱਗੇ ਬੋਲਦਾ ਹੈ। ਗੁਰੂ ਰਾਮਦਾਸ ਮਹਾਰਾਜ ਤਾਂ ਆਪ ਰੱਬ ਨੇ, ਸਤਿਗੁਰੂ ਰਾਮਦਾਸ ਸਾਹਿਬ ਤਾਂ ਆਪ ਪਰਮੇਸ਼ਰ ਨੇ, ਕਿਉਂਕਿ ਜੋਤ ਕਿਹੜੀ ਹੈ? ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ। ਤੇ ਗੁਰੂ ਨਾਨਕ ਦੇਵ ਮਹਾਰਾਜ ਕੌਣ ਹਨ? ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ ਦਿਖਾਏ ਹਨ, ਜਿਸ ਪਰਮੇਸ਼ਰ ਦੇ ਇੱਕ ਇੱਕ ਵਿਰਾਟ ਸਰੂਪ ਦੇ ਰੋਮ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਨੇ। ਜਿੱਥੇ ਆਪਾਂ ਵੱਸਦੇ ਹਾਂ ਇੱਕ ਬ੍ਰਹਿਮੰਡ ਦਾ ਹਿੱਸਾ ਹੈ, ਇਹੋ ਜਿਹੇ ਕਰੋੜਾਂ ਬ੍ਰਹਿਮੰਡ ਜਿਸ ਵਾਹਿਗੁਰੂ ਦੇ ਰੋਮ ਰੋਮ ਵਿੱਚ ਹਨ, ਉਹ ਪਰਮੇਸ਼ਰ ਜੀ ਆਪ ਗੁਰੂ ਨਾਨਕ ਸਾਹਿਬ ਰੂਪ ਹੋ ਕੇ ਆਏ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਹੈ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦੇ ਵਿੱਚ। ਤੇ ਗੁਰੂ ਰਾਮਦਾਸ ਸਾਹਿਬ ਫਿਰ ਪਰਮੇਸ਼ਰ ਆਪ ਹਨ, ਪਰ ਸਾਨੂੰ ਸਮਝਾਉਣ ਲਈ ਕਹਿੰਦੇ ਨੇ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਸਾਹਾ ਸ਼ਬਦ ਦਾ ਜਿਹੜਾ ਅਰਥ ਹੈ, ਮਹਾਰਾਜ ਜੀ ਨੇ ਪੰਕਤੀ ਦੇ ਅਖੀਰ ਦੇ ਉੱਤੇ ਸ਼ਬਦ ਦੇ ਅਖੀਰ ਤੇ ਆਪ ਕੀਤਾ ਹੈ, ਉੱਥੇ ਨਾਲ ਸੱਚ ਲਿਖਿਆ ਹੈ ਭਾਵ ਸੱਚਾ ਪਾਤਸ਼ਾਹ, ਜਿਹੜਾ ਰੋਜ਼ ਹੀ ਆਪ ਮੁੱਖ ਵਾਕ ਤੋਂ ਪਹਿਲਾਂ ਸਰਵਣ ਕਰਦੇ ਹੋ। ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦਾ, ਸਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹੋ। ਸੱਜਣ ਤਾਂ ਬਹੁਤ ਨੇ ਸੰਸਾਰ ਵਿੱਚ ਅਸੀਂ ਬਣਾਏ ਹੋਏ, ਪਰ ਸੱਚਾ ਸੱਜਣ ਜਿਹੜਾ ਹੈ ਸੱਚਾ ਪਾਤਸ਼ਾਹ ਵਾਹਿਗੁਰੂ, ਤੇ ਵਾਹਿਗੁਰੂ ਦਾ ਰੂਪ ਸਤਿਗੁਰੂ ਹਨ। ਤੇ ਮਹਾਰਾਜ ਜੀ ਕਹਿੰਦੇ ਮੇਰੇ ਸਾਹਾ, ਹੇ ਮੇਰੇ ਸਾਹਾ, ਜੋ ਸਾਨੂੰ ਸਵਾਸਾਂ ਦੀ ਪੂੰਜੀ ਦੇਣ ਵਾਲਾ ਤੂੰ ਪਾਤਸ਼ਾਹ ਹੈ, ਹੇ ਹਰੀ ਅਕਾਲ ਪੁਰਖ ਵਾਹਿਗੁਰੂ, ਮੈਂ ਹਰ ਦਰਸ਼ਨ ਸੁਖ ਹੋਏ। ਮੈਨੂੰ ਹਰੀ ਪਰਮੇਸ਼ਰ ਅਕਾਲ ਪੁਰਖ ਜੀ ਆਪ ਜੀ ਦੇ ਦਰਸ਼ਨ ਕਰਕੇ ਸੁਖ ਪ੍ਰਾਪਤ ਹੁੰਦਾ ਹੈ, ਤੁਹਾਡੇ ਦਰਸ਼ਨਾਂ ਦੇ ਵਿੱਚ ਹੀ ਸੁੱਖ ਹੈ। ਅਸਲ ਦੇ ਸੰਸਾਰ ਦੇ ਰੰਗ ਤਮਾਸ਼ੇ ਆਪਾਂ ਬਹੁਤ ਵੇਖਦੇ ਹਾਂ, ਪਰ ਸਾਧ ਸੰਗਤ ਜੀ ਜਿਹੜਾ ਸੁੱਖ ਮਹਾਰਾਜ ਜੀ ਦੇ ਦਰਸ਼ਨਾਂ ਦੇ ਵਿੱਚ ਹੈ, ਇਹ ਸੁੱਖ ਕਿਤੇ ਮੁੱਲ ਨਹੀਂ ਮਿਲ ਸਕਦਾ। ਮਹਾਰਾਜ ਜੀ ਦੇ ਦਰਸ਼ਨ ਕਰਕੇ ਸਿੱਖ ਨਿਹਾਲ ਹੋ ਜਾਂਦਾ ਹੈ। ਤੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਮਹਾਰਾਜ ਵਾਹਿਗੁਰੂ ਮੈਨੂੰ ਤੁਹਾਡੇ ਦਰਸ਼ਨਾਂ ਕਰਕੇ ਸੁੱਖ ਹੁੰਦਾ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾਓ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਅਥਵਾ ਮਹਾਰਾਜ ਜੀ ਕਹਿੰਦੇ ਨੇ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨਾਂ ਦੀ ਭਾਵਨਾ ਜਿਨ੍ਹਾਂ ਦੇ ਅੰਦਰ ਹੈ ਉਹ ਦਰਸ਼ਨ ਮੰਗਦੇ ਹਨ। ਜੇ ਇੱਕ ਮਹਾਂਪੁਰਖ ਹੋਏ, ਮੱਘਰ ਸਿੰਘ ਜੀ ਫੌਜ ਦੇ ਵਿੱਚ ਨੌਕਰੀ ਕਰਦੇ ਸਨ ਤੇ ਜਿਹੜੀ ਪਲਟਣ ਦੇ ਵਿੱਚ ਉਹਨਾਂ ਦੀ ਡਿਊਟੀ ਸੀ, ਇੱਕ ਦਰਿਆ ਦੇ ਪਾਸੇ ਉਹਨਾਂ ਦੀ ਪਲਟਣ ਤੇ ਇੱਕ ਦਰਿਆ ਦੇ ਦੂਸਰੇ ਪਾਸੇ ਉਸੇ ਦੇ ਕੋਈ ਹੋਰ ਪਲਟਣ, ਇਹਨਾਂ ਦੀ ਪਲਟਣ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਪ੍ਰਕਾਸ਼ ਨਾ ਹੁੰਦਾ ਤੇ ਦੂਸਰੇ ਪਾਸਿਓਂ ਆਵਾਜ਼ ਆਉਣੀ ਸਵੇਰੇ ਪ੍ਰਕਾਸ਼ ਦੀ, ਜਕਾਰੇ ਦੀ, ਨਗਾਰੇ ਦੀ, ਕੀਰਤਨ ਦੀ, ਤੇ ਮਨ ਵਿੱਚ ਬੜੀ ਖਿੱਚ ਪੈਣੀ ਤੇ ਕੋਈ ਪਰਲੇ ਪਾਸੇ ਜਾਣ ਦਾ ਉੱਥੇ ਸਾਧਨ ਨਹੀਂ ਸੀ। ਬੜਾ ਤੜਫਣਾ ਵੀ ਮਹਾਰਾਜ ਮੈਨੂੰ ਤੁਹਾਡੇ ਦਰਸ਼ਨ ਕਿਉਂ ਨਹੀਂ ਆਉਂਦੇ। ਤੇ ਸਾਧ ਸੰਗਤ ਇੱਕ ਦਿਨ ਇਹੋ ਜਿਹਾ ਦਰਸ਼ਨਾਂ ਦੇ ਵਿੱਚ ਵਿਆਕਲ ਹੋਏ ਵੀ ਮਹਾਂਪੁਰਖਾਂ ਨੂੰ ਤੈਰਨਾ ਤੇ ਆਉਂਦਾ ਨਹੀਂ ਸੀ, ਕਹਿੰਦੇ ਦਰਿਆ ਦੇ ਵਿੱਚ ਹੀ ਛਾਲ ਮਾਰਤੀ ਅੰਮ੍ਰਿਤ ਵੇਲੇ, ਵੀ ਪਰਲੇ ਪਾਸੇ ਜਾ ਕੇ ਅੱਜ ਦਰਸ਼ਨ ਕਰਨੇ ਹੀ ਕਰਨੇ ਹਨ। ਤੇ ਲਿਖਿਆ ਹੁੰਦਾ ਹੈ ਪ੍ਰਸੰਗ, ਕਹਿੰਦੇ ਕਲਗੀਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਆਪ ਕਿਰਪਾ ਕੀਤੀ, ਕਿਉਂਕਿ ਸਤਿਗੁਰੂ ਹੈ ਹੀ ਸੰਸਾਰ ਤੋਂ ਤਾਰਨ ਵਾਲਾ ਮਲਾਹ, ਤੇ ਮਲਾਹ ਦਾ ਰੂਪ ਬਣਾ ਕੇ ਮਹਾਰਾਜ ਸਾਹਿਬ ਜੀ ਬੇੜੀ ਲੈ ਕੇ ਆਏ, ਉਹਦੇ ਵਿੱਚ ਅਸਵਾਰ ਕੀਤਾ, ਪਰਲੇ ਪਾਸੇ ਜਾ ਕੇ ਕਹਿੰਦੇ ਤੁਸੀਂ ਦਰਸ਼ਨ ਕਰ ਆਓ, ਜਦੋਂ ਕਰਕੇ ਆਓਗੇ ਉਦੋਂ ਮੈਂ ਇੱਥੇ ਹੀ ਖਲੋਤਾ ਹੋਵਾਂਗੇ ਤੇ ਵਾਪਸ ਤੁਹਾਨੂੰ ਤੁਹਾਡੀ ਪਲਟਣ ਦੇ ਵਿੱਚ ਛੱਡ ਕੇ ਆਵਾਂਗਾ। ਏਦਾਂ ਮਹਾਂਪੁਰਖਾਂ ਦੀ ਦਰਸ਼ਨ ਦੀ ਖਿੱਚ, ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ ਤੇ ਪਾਤਸ਼ਾਹ ਦੇ ਦਰਸ਼ਨ ਕਰਕੇ ਵੈਰਾਗ ਵਿੱਚ ਆ ਗਏ, ਵਾਪਸ ਆਏ। ਉਹਨਾਂ ਦਾ ਪ੍ਰੇਮ ਵੇਖ ਕੇ ਅਫਸਰਾਂ ਨੇ ਵੀ ਹੈ ਦਰਸ਼ਨਾਂ ਵਾਸਤੇ ਦਰਿਆ ਚ ਛਾਲ ਮਾਰਤੀ, ਤੇ ਉਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਫਿਰ ਉਸ ਪਲਟਣ ਵਿੱਚ ਕਰਾਏ। ਇਹ ਦਰਸ਼ਨਾਂ ਦੀ ਭਾਵਨਾ ਸਾਖੀ ਇੱਕ ਹੁੰਦੀ ਹੈ, ਪਰ ਹਰ ਇੱਕ ਜਗਿਆਸੂ ਦੇ ਅੰਦਰ ਦੀ ਭਾਵਨਾ ਹੈ। ਹਰ ਇੱਕ ਦੇ ਅੰਦਰ ਦਾ ਕੋਈ ਨਾ ਕੋਈ ਪਿਆਰ ਹੁੰਦਾ। ਇੱਕ ਬਿਰਧ ਮਾਈ ਰਹਿੰਦੀ ਸੀ ਚੰਡੀਗੜ੍ਹ, ਉਹਨੇ ਬਹੁਤ ਪ੍ਰੇਮ ਦੇ ਨਾਲ ਸਾਰਾ ਦਿਨ ਗੁਰਬਾਣੀ ਪੜ੍ਹਦੀ ਸੁਣਦੀ ਰਹਿਣਾ, ਤੇ ਜਿਵੇਂ ਕਿ ਕਰਕੇ ਇੱਛਾ ਹੁੰਦੀ ਸੀ ਵੀ ਮਹਾਰਾਜ ਦੇ ਦਰਬਾਰ ਦੇ ਜਾ ਕੇ ਦਰਸ਼ਨ ਕਰਾਂ, ਤੇ ਜੇ ਕਿਸੇ ਦਿਨ ਜਾਇਆ ਨਾ ਜਾਣਾ ਕੋਈ ਲੈਣ ਵਾਸਤੇ ਨਾ ਆ ਸਕਣਾ, ਕਿਉਂਕਿ ਜਦੋਂ ਸਰੀਰ ਬਿਰਧ ਹੋ ਜਾਂਦਾ ਹੈ ਫਿਰ ਦੂਸਰੇ ਤੇ ਨਿਰਭਰ ਹੋਣਾ ਪੈਂਦਾ ਹੈ, ਤੇ ਜੇ ਕਿਸੇ ਨੇ ਨਾ ਆਉਣਾ ਬੜਾ ਵੈਰਾਗ ਹੋਣਾ, ਤੇ ਜੇ ਆਖਣਾ ਮਾਤਾ ਜੀ ਤੁਸੀਂ ਸਵੇਰ ਤੋਂ ਲੈ ਕੇ ਜਿਉਂ ਰਾਤ ਤੀਕਰ ਕੀਰਤਨ ਇੱਥੇ ਘਰੇ ਬੈਠੇ ਟੀਵੀ ਦੇ ਰਾਹੀਂ ਸੁਣੀ ਤੇ ਜਾ ਰਹੇ ਹੋ, ਤੁਹਾਡੇ ਤੋਂ ਹੋਰ ਭਾਗਾਂ ਵਾਲਾ ਕੌਣ ਹੋ ਸਕਦਾ? ਕਹਿੰਦੇ ਨਹੀਂ, ਮੈਂ ਤੱਤੀ ਦੇ ਭਾਗ ਜੇ ਚੰਗੇ ਹੁੰਦੇ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਜਾ ਕੇ ਦਰਸ਼ਨ ਨਾ ਕਰ ਲੈਂਦੀ, ਮੇਰੇ ਭਾਗ ਹੀ ਮਾੜੇ ਨੇ ਜਿਹੜਾ ਮਹਾਰਾਜ ਦੇ ਦਰਬਾਰ ਦੀ ਹਾਜ਼ਰੀ ਮੈਨੂੰ ਪ੍ਰਾਪਤ ਨਹੀਂ ਹੁੰਦੀ। ਤੇ ਦਰਸ਼ਨਾਂ ਦੀ ਭਾਵਨਾ ਗੁਰਸਿੱਖਾਂ ਦੇ ਅੰਦਰ ਏ, ਜਿਹੜੇ ਮਹਾਰਾਜ ਜੀ ਦੇ ਪਰਮੇਸ਼ਰ ਦੇ ਦਰਸ਼ਨਾਂ ਤੋਂ ਬਗੈਰ ਹੋਰ ਕੁਝ ਵੀ ਚੰਗਾ ਸਮਝਦੇ ਹੀ ਨਹੀਂ ਹਨ। ਸਾਧ ਸੰਗਤ ਦੇ ਮਰਿਆਦਾ ਸੀ ਤੇ ਹੁਣ ਤੇ ਬਹੁਤ ਵਿਗਾੜ ਪੈ ਗਿਆ। ਜਿਹੜੇ ਪੁਰਾਣੇ ਗੁਰਸਿੱਖ ਸੀ ਨਾ, ਜਦੋਂ ਅੰਮ੍ਰਿਤ ਵੇਲੇ ਉੱਠਣਾ ਤੇ ਉਹਨਾਂ ਦੀ ਭਾਵਨਾ ਹੁੰਦੀ ਸੀ ਵੀ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣ ਕਿਸੇ ਵੀ ਤਰ੍ਹਾਂ। ਅੱਜ ਕੱਲ੍ਹ ਤਾਂ ਅਸੀਂ ਉੱਠਦੇ ਹਾਂ ਮੋਬਾਈਲਾਂ ਦੇ ਉੱਤੇ ਤੇ ਮੋਬਾਈਲਾਂ ਦੇ ਉੱਤੇ ਜੋ ਕੁਝ ਆਉਂਦਾ ਹੈ ਉਹੀ ਕੁਝ ਦੇਖਦੇ ਹੈ ਨਾ, ਮਾੜਾ ਚੰਗਾ ਬਹੁਤਾ ਆਉਂਦਾ ਹੈ ਤੇ ਕਿਤੇ ਕਿਤੇ ਮਹਾਰਾਜ ਦਾ ਨਾਮ ਆਉਂਦਾ ਹੈ। ਉੱਥੋਂ ਤੀਕਰ ਪਹੁੰਚਦੇ ਹਾਂ ਕਈ ਜਿਹੜੇ ਮਨਮੁੱਖ ਵਿਭਚਾਰੀ ਵਿਸ਼ਈ ਨੇ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਸੀਣ ਆਉਂਦੇ ਨੇ। ਅਸਰ ਉਹੀ ਹੁੰਦਾ ਜਿਹੜਾ ਉੱਠਦੇ ਹਾਂ ਸਾਰ ਪਹਿਲਾਂ ਵੇਖੀਏ। ਮਹਾਰਾਜ ਦੇ ਦਰਸ਼ਨ ਹੋਣ ਤਾਂ ਫਿਰ ਦਿਨ ਵੀ ਆਨੰਦਮਈ ਨਿਕਲਦਾ ਹੈ। ਇਹ ਗੁਰਸਿੱਖਾਂ ਦਾ ਜੀਵਨ ਐਸਾ ਹੈ, ਸੌਣ ਤੋਂ ਪਹਿਲਾਂ ਦਰਸ਼ਨ, ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤ ਵੇਲੇ ਦਰਸ਼ਨ। ਜਦੋਂ ਪਟਨਾ ਸਾਹਿਬ ਧੰਨ ਗੁਰੂ ਕਲਗੀਧਰ ਮਹਾਰਾਜ ਬਾਲ ਸਰੂਪ ਦੇ ਵਿੱਚ ਹੀ ਅਜੇ ਪ੍ਰਗਟ ਹੋਏ, ਬਾਹਰ ਨਹੀਂ ਸੀ ਆਉਂਦੇ ਕਿਉਂਕਿ ਬਾਲਕ ਸਰੂਪ ਸੀ, ਤੇ ਪਟਨੇ ਸ਼ਹਿਰ ਦੇ ਜਿੰਨੇ ਵੀ ਸਿੱਖ ਰਹਿੰਦੇ ਉਹਨਾਂ ਇੱਕ ਨਿਯਮ ਬਣਾ ਲਿਆ। ਨਿਯਮ ਕੀ ਬਣਾਇਆ ਵੀ ਜਦੋਂ ਸਵੇਰੇ ਕਿਤੇ ਕਾਰੋਬਾਰ ਤੇ ਜਾਣਾ ਤਾਂ ਪਹਿਲਾਂ ਉੱਠ ਕੇ ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਾਲਾ ਸਥਾਨ ਹੈ ਜਿੱਥੇ ਹੁਣ, ਉੱਥੇ ਆ ਕੇ ਤੇ ਨਮਸਕਾਰ ਕਰਨੀ, ਉੱਥੋਂ ਹੀ ਬੇਨਤੀਆਂ ਕਰੀ ਜਾਣੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲਾ ਪ੍ਰੀਤਮ ਦੇ ਅੱਗੇ, ਨੱਕ ਰਗੜਨਾ, ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣੀ, ਤੇ ਆਪਣਾ ਕਾਰ ਵਿਹਾਰ ਵਪਾਰ ਦੁਕਾਨ ਖੇਤੀ ਜਿਹੜਾ ਵੀ ਕੰਮ ਸੀ ਉਹਦੇ ਵਿੱਚ ਜਾਣਾ, ਤੇ ਜਦੋਂ ਵਾਪਸ ਘਰੇ ਜਾਣਾ ਤੇ ਘਰ ਜਾਣ ਤੋਂ ਪਹਿਲਾਂ ਫੇਰ ਮਹਾਰਾਜ ਦੇ ਦਰ ਤੇ ਨਮਸਕਾਰ ਕਰਨੀ ਤੇ ਮੱਥਾ ਟੇਕ ਕੇ ਜਾਣਾ। ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਵੀ ਅੰਮ੍ਰਿਤਸਰ ਸ਼ਹਿਰ ਦੇ ਸਿੱਖਾਂ ਨੇ ਪੁੱਛਿਆ ਸੀ, ਦੁਕਾਨਦਾਰਾਂ ਨੇ, ਮਹਾਰਾਜ ਬਰਕਤ ਪਵੇ, ਕਿਰਪਾ ਰੱਖਿਓ। ਸਾਹਿਬ ਕਹਿੰਦੇ ਅੰਮ੍ਰਿਤ ਵੇਲੇ ਕਾਰੋਬਾਰ ਕਰਨ ਤੋਂ ਪਹਿਲਾਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਿਆ ਕਰੋ, ਬਾਣੀ ਪੜ੍ਹਿਆ ਸੁਣਿਆ ਕਰੋ, ਤੇ ਸ਼ਾਮ ਨੂੰ ਕਹਿੰਦੇ ਜਦੋਂ ਘਰੇ ਜਾਣਾ ਹੈ ਉਦੋਂ ਫੇਰ ਦੁਕਾਨਾਂ ਬੰਦ ਕਰਕੇ ਵਪਾਰ ਬੰਦ ਕਰਕੇ ਤੇ ਇੱਥੇ ਹਾਜ਼ਰੀ ਭਰ ਕੇ ਸੇਵਾ ਕਰਿਆ ਕਰੋ। ਮਹਾਰਾਜ ਜੀ ਦੇ ਦਰਸ਼ਨਾਂ ਦੀ ਭਾਵਨਾ ਵਾਲੇ ਕਰਦੇ ਵੀ ਇਸੇ ਤਰ੍ਹਾਂ ਨੇ। ਮੇਰੇ ਸਾਹਾ, ਮੈਂ ਹਰ ਦਰਸ਼ਨ ਸੁੱਖ ਹੋਏ, ਮੈਨੂੰ ਹਰੀ ਦੇ ਦਰਸ਼ਨ ਕਰਕੇ ਸੁੱਖ ਆਨੰਦ ਪ੍ਰਾਪਤ ਹੁੰਦਾ ਹੈ। ਇੱਥੋਂ ਤੀਕਰ ਜਿੰਨੇ ਪਰਮੇਸ਼ਰ ਦੇ ਦਰਸ਼ਨ ਕੀਤੇ ਨੇ ਉਹਨਾਂ ਦੇ ਦਰਸ਼ਨ ਕਰਕੇ ਵੀ ਸਿੱਖ ਨਿਹਾਲ ਹੋ ਜਾਂਦਾ। ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਵਾਰ ਢੰਡੋਰਾ ਪਿਟਵਾਇਆ ਵੀ ਕੋਈ ਸਿੱਖ ਹੋਵੇ, ਕਿਉਂਕਿ ਉਮਰਾਂ ਉਦੋਂ ਲੰਮੀਆਂ ਹੁੰਦੀਆਂ ਸਨ, ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਹੋਣ, ਮੈਂ ਉਹਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਤੇ ਸਾਧ ਸੰਗਤ ਇੱਕ 150 ਸਾਲ ਦੇ ਲਗਭਗ ਨਿਹੰਗ ਸਿੰਘ ਲੱਭਾ, ਫਿਰ ਬੜੇ ਸਤਿਕਾਰ ਨਾਲ ਪਾਲਕੀ ਦੇ ਵਿੱਚ ਬਿਠਾ ਕੇ ਲੈ ਕੇ ਆਏ ਤੇ ਮਹਾਰਾਜੇ ਨੇ ਆਪ ਅੱਗੇ ਹੋ ਕੇ ਮੋਢਾ ਦਿੱਤਾ, ਸਤਿਕਾਰ ਕੀਤਾ ਤੇ ਪੁੱਛਿਆ, ਮੱਛਾ ਟੇਕ ਕੇ ਸਤਿਕਾਰ ਨਾਲ ਕਹਿੰਦੇ, ਤੁਸੀਂ ਮੇਰੇ ਮਾਲਕ ਕਲਗੀਧਰ ਪਾਤਸ਼ਾਹ, ਉਹਨਾਂ ਦੇ ਦਰਸ਼ਨ ਕੀਤੇ ਨੇ, ਉਹਨਾਂ ਦੇ ਦਰਸ਼ਨ ਕਿਹੋ ਜਿਹੇ ਸਨ? ਨਿਹੰਗ ਸਿੰਘ ਕਹਿੰਦਾ, ਦਰਸ਼ਨ ਅਕਹਿ ਸਨ, ਪਰ ਜਦੋਂ ਕਰ ਲਈਦੇ ਸਨ ਉਦੋਂ ਰੋਮ ਰੋਮ ਦੇ ਵਿੱਚੋਂ ਸਤਨਾਮ ਸ੍ਰੀ ਵਾਹਿਗੁਰੂ ਦੀ ਆਵਾਜ਼ ਆਉਣ ਲੱਗ ਪੈਂਦੀ ਸੀ। ਮਹਾਰਾਜ ਦੇ ਦਰਸ਼ਨ ਕਰਕੇ ਕਹਿੰਦੇ ਚਰਨਾਂ ਤੀਕਰ ਪਹੁੰਚਿਆ ਤੇ ਨਹੀਂ ਸੀ ਜਾਂਦਾ, ਕਈ ਵਾਰ ਚਰਨਾਂ ਦੇ ਨੇੜੇ ਨਹੀਂ ਸੀ ਮਹਾਰਾਜ ਦੇ ਆਇਆ ਜਾਂਦਾ ਸੰਗਤ ਇੰਨੀ, ਪਰ ਜਦੋਂ ਕਦੇ ਚਰਨਾਂ ਦੇ ਹੱਥ ਲੱਗ ਗਿਆ, ਮਹਾਰਾਜ ਦੇ ਚਰਨਾਂ ਦੀ ਸ਼ੋਭ ਪ੍ਰਾਪਤ ਹੋਈ ਤੇ ਕਹਿੰਦੇ ਉਦੋਂ ਫਿਰ ਇਹੋ ਜਿਹਾ ਝਰਨਾਟਾ ਉੱਠਦਾ ਸੀ, ਇਹੋ ਜਿਹਾ ਆਨੰਦ ਆਉਂਦਾ ਸੀ, ਉਹ ਮੈਂ ਤੁਹਾਨੂੰ ਮਹਾਰਾਜਾ ਸਾਹਿਬ ਕਹਿ ਕੇ ਨਹੀਂ ਦੱਸ ਸਕਦਾ। ਇਸ ਤਰ੍ਹਾਂ ਮਹਾਰਾਜ ਦੇ ਜਿਹਨਾਂ ਦਰਸ਼ਨ ਕੀਤੇ, ਸਿੱਖ ਤਾਂ ਉਹਨਾਂ ਦੇ ਦਰਸ਼ਨ ਕਰਕੇ ਵੀ ਨਿਹਾਲ ਹੋ ਜਾਂਦਾ ਹੈ। ਗੁਰੂ ਦੇ ਪਰਮੇਸ਼ਰ ਦੇ ਦਰਸ਼ਨ ਇਹੋ ਜਿਹੇ ਹਨ। ਤੇ ਸਾਧ ਸੰਗਤ ਜੀ, ਜਿਹੜਾ ਹੰਕਾਰੀ ਵੀ ਹੋਵੇ ਉਹ ਵੀ ਮਹਾਰਾਜ ਦਾ ਸਰੂਪ ਵੇਖ ਕੇ ਝੁਕ ਜਾਂਦਾ ਹੈ। ਜੇ ਇੱਕ ਵਾਰ ਆਨੰਦਪੁਰ ਸਾਹਿਬ ਦੀਵਾਨ ਲੱਗਿਆ ਹੋਇਆ ਸੀ ਤੇ ਉੱਧਰ ਬਿਲਾਸਪੁਰ ਕਹਿਲੂਰ ਰਿਆਸਤ ਦੇ ਵਿੱਚੋਂ ਆਇਆ, ਜਦੋਂ ਕਹਿਲੂਰੀ ਰਾਜਾ ਭੀਮ ਚੰਦ ਤੇ ਰਾਹ ਵਿੱਚ ਇਹ ਸੋਚਦਾ ਹੁੰਦਾ ਵੀ ਜਾਣਾ ਹੈ ਵੈਸੇ ਗੁਰੂ ਦਰਬਾਰ ਵਿੱਚ ਤੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰਾਂਗਾ, ਪਰ ਉਹਨਾਂ ਨੂੰ ਮੱਥਾ ਨਹੀਂ ਟੇਕਾਂਗਾ। ਅਸੀਂ ਰਾਜੇ ਹੁੰਦੇ ਹਾਂ, ਇਕੱਲਾ ਰਾਜਾ ਨਹੀਂ, ਮੈਂ ਸਾਰੇ ਰਾਜਿਆਂ ਦੀ ਯੂਨੀਅਨ ਦਾ ਪ੍ਰਧਾਨ ਹਾਂ, ਮੁਖੀ ਹਾਂ ਉਹਨਾਂ 'ਚ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਾਂ ਉਮਰ ਹੀ ਥੋੜ੍ਹੀ ਜੀ ਹੈ, ਦਰਸ਼ਨ ਜ਼ਰੂਰ ਕਰ ਆਉਂਦੇ ਹੈ, ਲੋਕਾਂ ਬੜਾ ਉਹਨਾਂ ਦਾ ਜਸ ਕਿਹਾ, ਪਰ ਮੱਥਾ ਨਹੀਂ ਟੇਕਣਾ। ਇੱਦਾਂ ਦੀਆਂ ਸੋਚਾਂ ਸੋਚਦਾ ਹੋਇਆ ਹੰਕਾਰ ਦੇ ਵਿੱਚ ਭੀਮ ਚੰਦ ਆਨੰਦਪੁਰ ਸਾਹਿਬ ਪਹੁੰਚਿਆ। ਜਦੋਂ ਅੱਗੇ ਆਇਆ ਮਹਾਰਾਜ ਦੇ ਦਰਬਾਰ ਦੇ ਵਿੱਚ, ਹਜੇ ਪਹੁੰਚਿਆ ਹੀ ਹੈ ਜਿੱਥੇ ਜੋੜੇ ਲਾਈ ਦੇ, ਇੱਥੋਂ ਝਲਕ ਪਈ ਕੀ ਵੇਖਦਾ ਵੀ ਸੋਹਣਾ ਤਖ਼ਤ ਸਜਿਆ ਹੋਇਆ ਹੈ। ਤਖ਼ਤ ਦੇ ਉੱਤੇ ਕਲਗੀਧਰ ਮਹਾਰਾਜ, ਦਸ਼ਮੇਸ਼ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਿਰਾਜਮਾਨ, ਸੁਭਾਏ ਮਾਨ ਹਨ। ਗਰੀਬ ਨਵਾਜ ਸਾਹਿਬ ਜੀ ਦੇ ਸੀਸ ਦੇ ਉੱਤੇ ਸੋਹਣੀ ਦਸਤਾਰ ਏ, ਦਸਤਾਰ ਦੇ ਉੱਤੇ ਜਿਗਾ ਲੱਗੀ ਹੋਈ ਹੈ, ਜਿਗਾ ਦੇ ਉੱਤੇ ਹੀਰਿਆਂ ਜੜੀ ਮਹਾਰਾਜ ਸਾਹਿਬ ਜੀ ਦੀ ਕਲਗੀ ਦਲਕਾਂ ਮਾਰ ਰਹੀ ਹੈ, ਮੁੱਖ ਮਹਾਰਾਜ ਦਾ ਚੰਦ ਤੋਂ ਵੀ ਸੋਹਣਾ, ਦਾੜਾ ਕਾਲੇ ਰੰਗ ਦਾ ਉੱਤਰ ਰਿਹਾ, ਮਛਹਿਰੇ ਫੁੱਟ ਰਹੇ ਹਨ, ਥੋੜਾ ਹੇਠਾਂ ਨੂੰ ਨਿਗਾਹ ਮਾਰੀ, ਸੋਹਣਾ ਚੋਲਾ ਪਾਇਆ ਹੋਇਆ ਏ, ਕਮਰ ਕੱਸਾ ਕੀਤਾ ਏ, ਮਹਾਰਾਜ ਸਾਹਿਬ ਜੀ ਦੇ ਮੋਢੇ ਤੇ ਤੀਰਾਂ ਦਾ ਪੱਥਾ, ਹੱਥ ਦੇ ਵਿੱਚ ਧਨੁਖ ਅਤੇ ਬਾਜ ਬੈਠਾ ਏ, ਗਾਤਰੇ ਸ੍ਰੀ ਸਾਹਿਬ ਹੈ, ਬਾਹਾਂ ਲੰਮੀਆਂ ਨੇ। ਤੇ ਫਿਰ ਕੀ ਵੇਖਦਾ ਹੈ ਵੀ ਇੱਕ ਪਾਸੇ ਸਾਧੂ ਬੈਠੇ, ਮਹਾਤਮਾ ਬੈਠੇ ਨੇ, ਨਾਮ ਸੇਵਾ ਸਿਮਰਨ ਦੇ ਅਭਿਆਸੀ, ਦੂਸਰੇ ਪਾਸੇ ਸ਼ਸਤਰਧਾਰੀ ਨਿਹੰਗ ਸਿੰਘ ਬੈਠੇ ਹਨ, ਸਾਹਮਣੇ ਗੁਰੂ ਕੀਆਂ ਸੰਗਤਾਂ ਬੈਠੀਆਂ ਨੇ। ਨਾ ਚਾਹੁੰਦਾ ਹੋਇਆ ਵੀ ਕਲਗੀਧਰ ਮਹਾਰਾਜ ਸਾਹਿਬ ਦੇ ਦਰਬਾਰ ਦੀ ਐਸੀ ਆਭਾ ਸ਼ਾਨ ਵੇਖ ਕੇ ਭੀਮ ਚੰਦ ਨੇ ਮਹਾਰਾਜ ਸਾਹਿਬ ਜੀ ਦੇ ਅੱਗੇ ਸਿਰ ਝੁਕਾਤਾ ਤੇ ਸਤਿਗੁਰਾਂ ਦੇ ਚਰਨਾਂ ਤੋਂ ਸਿਰ ਹੀ ਨਹੀਂ ਚੁੱਕਿਆ ਵੀ ਇਹਨਾਂ ਦੇ ਦਰਬਾਰ ਵਰਗਾ ਪ੍ਰਤਾਪ ਤੇ ਮੇਰਾ ਕੀ ਹੋ ਸਕਦਾ ਹੈ। ਧੰਨ ਗੁਰੂ ਕਲਗੀਧਰ ਮਹਾਰਾਜ ਦੇ ਦਰਸ਼ਨ ਕਰਕੇ ਇਹਦਾ ਹੰਕਾਰ ਟੁੱਟ ਗਿਆ। ਦਰਸ਼ਨਾਂ ਦਾ ਇਹੀ ਲਾਹਾ ਹੈ ਵੀ ਦਰਸ਼ਨ ਕਰਕੇ ਹੰਕਾਰੀਆਂ ਦੇ ਹੰਕਾਰ ਮਿਟ ਜਾਂਦੇ ਨੇ। ਗੁਰੂ ਰਾਮਦਾਸ ਸਾਹਿਬ ਕਹਿੰਦੇ, ਮੇਰੇ ਪਾਤਸ਼ਾਹ, ਹੇ ਵਾਹਿਗੁਰੂ, ਮੈਨੂੰ ਆਪ ਜੀ ਦੇ ਦਰਸ਼ਨਾਂ ਦੇ ਨਾਲ ਸੁੱਖ ਪ੍ਰਾਪਤ ਹੁੰਦਾ ਹੈ। ਸੁੱਖ ਕਿਹੜਾ? दुनियावी सुख नहीं आत्मक आनंद प्राप्त होता है जेड़ा फिर नहीं मिटदा।
हमारी बेदन तू दानता साह
हे साह अकाल पुरख वाहेगुरु जी तू साड़ी अंदर दी जेड़ी बेदन पीड़ा है ना तो उस पीड़ा नू तू ही जानता है महाराज साडे अंदर दा जेड़ा तेरे तो विछड़ के वराह करके दुख उठ रहा है उस वराग विछोड़े दे दुख नू तू जानदा है कोई दूजा नहीं जान सकदा।
अवर क्या जानना है कोई
महाराज साहब कौन है जेड़ा साडे अंदर दी पीड़ा नू जान सके क्योंकि जेड़ा अंदर दा प्रेम है जो अंदर दी खिच है अंदर दा जो दर्द है जिदे अंदर प्रेम लगा है साध संगत जा ओ जानदा है जां जिस मालक नाल प्रेम लगा है ओ मालक जानदा है दूसरा समझ नहीं सकता। कई रा कई गुरसिख नाम अभ्यास सेवा सिमरन च इन्ने खुबे हुंदे जुड़े हुंदे ते कई रा वेख के लोग कह दिंदे लै इह तां रब नूं वी बहिण नहीं दिंदा नाम जपदा वेख के भी तरकां करदे ने सेवा करदियां वेख के भी हुजतां करदे ने। खडूर साहिब जदों गुरु अंगद देव महाराज दे पास गुरु अमरदास साहिब सेवा कर रहे सी तां लोग यही कहिंदे सी वी इहनूं घरों कढ़िया होया कई कुछ महाराज ने सुनिया कहिंदे इहदे नछावां है इहनूं ते घर घाट नहीं किते प्राप्त होया बुढ़े बारे घरों कढ दित्ता ए ते कुड़मां दे पाणी ढो के रोटी टुक खा के गुजारा करदा ए सारा कुछ सुनिया महाराज ने क्योंकि गुरु अमरदास जी दे जो अंदर दी प्रेम दी पीड़ा सी जो महाराज दे नाल प्रेम सी उन्हों कोई दूजा किवें कोई जान सकता है। ते धन गुरु रामदास महाराज कहिंदे पातशाह साडे प्रेम दी वराग दी विछोड़े दी पीड़ा दर्द नूं तू जानदा होर कोई की जान सकदा ऐ
रहाओ
के हजूर सतगुरु जी बख्शिश करदे हन
साचा साहिब सच तू मेरे साहा
मेरे साहा अकाल पुरख वाहेगुरु महाराज तू साहिब साडा मालक है ते जिथे महाराज तू साडा मालक है उथे साचा सच्चा भी है। संसार दे च होणगे शाह बादशाह पातशाह पर बाद साह साह वापारी मरना तो सारे साथ छड़ दिंदे हन ते तू लोक पर लोक दा शाहूकार है सच्चा है साहिब साडा मालक है पिछे भी सच्चा सी ते हुण भी महाराज तू ही सच्चा है
तेरा किया सच सब होए
महाराज तेरा कीता होया सब कुछ सच ही होंदा है अगे नूं भी जो तू करेगा ओही सच होएगा अथवा तेरा कीता होया महाराज संसार भी सच्चा ही है। किते बाणी च आपां इह भी पढ़ांगे भी दृष्ट मान है सगल मछेना भी संसार मिथिया ये नाशवंत ते इथे ए अर्थ आ रहा है भी ए महाराज तेरा कीता जगत भी सच्चा है। एदा भाव है जदों असीं संसार दे नाल ही जुड़दे हैं निरंकार दे नाल नहीं जुड़दे तां उस वेले असीं फिर झूठ दे नाल जुड़े हैं जदों असीं निरंकार दे नाल जुड़दे हैं जिन्हें आसरे ए सच है जिहदी चेतन सत्ता दे सहारे ए जगत चल रहा है उदों असीं सच नाल जुड़दे हैं। जिवें हुण सोना है ਉਹਦੇ ਗਹਿਣੇ ਬਣ ਜਾਣ ਤਾਂ ਰਹਿੰਦਾ ਤੇ ਫੇਰ ਵੀ ਸੋਹਣਾ ਹੈ ਜੇ ਕਿਸੇ ਕੱਪੜੇ ਦਾ ਕੱਟ ਕੇ ਤੇ ਕੋਈ ਵਸਤਰ ਤਿਆਰ ਹੋ ਜੇ ਰਹਿੰਦਾ ਤੇ ਫੇਰ ਵੀ ਉਹ ਕੱਪੜਾ ਹੈ। ਕਈ ਉਦਾਹਰਨਾਂ ਨੇ ਇਸੇ ਤਰ੍ਹਾਂ ਭਾਵੇਂ ਵਾਹਿਗੁਰੂ ਆਪਣੇ ਸਰੂਪ ਤੋਂ ਜਗਤ ਬਣਾ ਦਿੰਦਾ ਹੈ ਵਾਹਿਗੁਰੂ ਆਪਣੇ ਸਰੂਪ ਦੇ ਵਿੱਚੋਂ ਹੀ ਜਗਤ ਪ੍ਰਗਟ ਕਰ ਦਿੰਦਾ ਹੈ ਪਰ ਫੇਰ ਵੀ ਉਸ ਵਾਹਿਗੁਰੂ ਦਾ ਇਹ ਜਗਤ ਉਹਦੀ ਜੋਤ ਵਿੱਚ ਜਗਦੀ ਹੋਣ ਕਰਕੇ ਸੱਚਾ ਹੈ ਉਹਦਾ ਰੰਗ ਤਮਾਸ਼ੇ ਤਾਂ ਸਾਰੇ ਨਾਸ਼ਵੰਤ ਨੇ। ਮਹਾਰਾਜ ਤਿੰਨੇ ਕਾਲ ਤੂੰ ਸੱਚ ਹੈ ਤੇ ਤੇਰਾ ਕੀਤਾ ਹੀ ਹੋਇਆ ਇਹ ਹੁੰਦਾ ਇਹਦੇ ਅੱਗੇ ਨੂੰ ਹੋਵੇਗਾ
ਝੂਠਾ ਕਿਸ ਕੋ ਆਖੀਐ ਸਾਹਾ
ਵਾਹਿਗੁਰੂ ਅਕਾਲ ਪੁਰਖ ਕਿਹਦੇ ਤਾਂ ਆਖੀਏ ਵੀ ਆਹ ਝੂਠਾ ਹੈ
ਦੂਜਾ ਨਾਹੀਂ ਕੋਈ
ਦੂਸਰਾ ਹੋਰ ਸੰਸਾਰ ਵਿੱਚ ਕੋਈ ਹੈ ਹੀ ਨਹੀਂ ਸਭ ਮੈਂ ਜੋਤ ਜੋਤ ਹੈ ਸੋਏ ਤੇ ਸਾਹਿਬ ਜੀ ਦੀ ਤੇ ਮਹਾਰਾਜ ਸਾਰਿਆਂ ਵਿੱਚ ਜੋਤ ਹੈ ਤੇਰੋ ਜੋਤ ਤੁਹਾਡੀ ਹੈ ਫਿਰ ਕਿਹਨੂੰ ਝੂਠਾ ਕੀਏ ਇੱਕ ਅਵਸਥਾ ਦੀ ਗੱਲ ਚੱਲ ਰਹੀ ਹੈ ਇੱਥੇ ਹਰ ਇੱਕ ਬੰਦੇ ਦੇ ਵਾਸਤੇ ਹਰ ਇੱਕ ਪੰਕਤੀ ਦਾ ਉਪਦੇਸ਼ ਨਹੀਂ ਬਣਿਆ ਜਿਹੜੇ ਜੁੜੇ ਝੂਠੇ ਜਗਤ ਦੇ ਨਾਲ ਨੇ ਉਹ ਤਾਂ ਸਮਝ ਸਕਦੇ ਆ ਵੀ ਮਹਾਰਾਜ ਕਹਿੰਦੇ ਵੀ ਜਗਤ ਝੂਠਾ ਨਹੀਂ ਹੈ पर जेड़े सच नाल जुड़े आ उह समझणगे वी पातशाह कह रहे ने वी वाहेगुरु तों बगैर होर कोई नहीं है। सारिआं दे अंदर उस मालक दी परतक जोत ए, जिस करके उह अकाल पुरख दा रूप होण करके इह संसार नूं वी असीं झूठा नहीं कह सकदे, क्योंकि दूजा नहीं कोई, दूसरी तां कोई चीज है ही नहीं है, बस सब कुछ एक अकाल पुरख वाहेगुरु दा ही स्वरूप है। उस परमेश्वर दे स्वरूप तो ही अनेक रूप दिखदे हन। जे शीश महल दे विच कोई एक बंदा होवे, शीश महल जी दे छोटे छोटे टुकड़े करके शीशियां दे लाए जांदे, एक जना अंदर वड़ जे तां उहनूं अपने कई चित्र दिखणगे, है एक पर दिखदे कई है। जिहड़ा सिद्धा शीशा है उहदे विच सिद्धा स्वरूप दिखेगा, जिहड़ा टेढ़ा है उहदे विचों टेढ़ा दिखेगा, किसे चो पतला दिखेगा, किसे चो मोटा दिखेगा, है तां बंदा एक। इसे तरह यह परमात्मा वाहेगुरु तो एक ही है, पर उस परमेश्वर ने जो माया रूपी शीशे के सहारे अनेक तरह की भिन्न भिन्न सृष्टि विखाई है, सारा उहदा एक रूप।
सबना विच तू वरतदा साहा,
मेरे मालक अकाल पुरख वाहेगुरु तू सारिआं दे विच वरत रिहा है, तेरी परतक जोत हर एक दे विच है। अवल अल्लाह नूर पाया कुदरत के सब बंदे, कनूर ते सब जग उपजया कौन भले, को मंदे लोगा भरम न भूलो भाई, खालक खलक खलक मैं खालक पूर रहो, सब ठाई सब थावां दे वाहेगुरु परमेश्वर सचा आप ही वस रहा है।
सब तुझे ते आवे दिन रात,
वाहेगुरु जी रात दिन सारे भावना वाले तेनू ही दिल दियां गहराइयां दे नाल ते हुंदे ने, तेरे ही अगे बेनतियां करदे हन। जे दसवें पातशाह जी दे बचन ने सर्वलो प्रकाश दे विच तेरे अगे ही बेनतियां करदे, कहिंदे ने महाराज तू ही है मात पिता गुर, तू ही है, तू ही है पोखन हार गुसई है, तेरो ही मान अरतान है, तेरो ही आस भरोसा कहैया, निमाने को मान निताने को तान, निथावे को थाव, तू ही सब गई है। ऐसो जी बेनती भावना दी कीती महाराज ने, कहिंदे हे परमेश्वर वाहेगुरु तू ही साडा निमाणिया दा मान है, साडा निताणिया दा तान है, नथावियां दा छां, मां बाप पालन हार सब कुछ महाराज तू है। एहो जी भावना दे नाल जेड़े सेवक परमेश्वर नूं ते आउंदे हन, ओ फिर दसो वाहेगुरु दा रूप किवें नहीं हो सकदे। पाव परो परमेश्वर तुहे कहे परमेश्वर वाहेगुरु असी तेरे चरणा दे पैंदे हां, बारंबार तुझे बल जाइए, वार वार दसवे पातशाह कहिंदे तेरे तो बलहार कुरबान सदके जाते हैं। धन गुरु रामदास साहब जी महाराज जी भी इतने कृपा करदे हुए बख्शिश करते ने, हे गरीब नवास जे पातशाह तेरे ताई ही सारे रात दिन ध्यांदे ने, तेनू ही सिमरदे ने, क्योंकि है ही सब कुछ तू।
सब तुझ ही था वो मांग दे मेरे साहा,
मेरे साहा अकाल पुरख वाहेगुरु जी सब तेरे थाओ तेरे पासो ही मंगदे ने, क्योंकि संसार विच जे किसे को मंगीए कोई एक देन कोई दो दिन दे सकदा है ते फिर देन तो ना कर दिंदा, भावे ओ कोई भी सहायता वस्तु होवे अथवा जेड़ी वस्तु सहायता कोई दिती है समा पा के ओदा उलामा भी दे दिंदा है, पर एक वाहेगुरु है जेड़ा दिंदा भी है ते उलामा भी नहीं दिंदा। साध संगत ये तां असीं आप अकिरत घणता करिए तां उस अकिरत घणता नूं ते उलामा हो सकदा है, पर परमेश्वर ते नहीं कोई दिंदा, ओ तां सदा सानूं दई जांदा है। जिवें आपां एक बचन सुणदे हां वी जेड़ा रब है ते गुरु है ओ भुलदा नहीं है, बाकी सारे जगत के जीव भुल जाते हैं, भुलण विच की आ सब कोई करता आप ना भुलै, कहिंदे ओ वाहेगुरु भुलदा नहीं, पर गुरबाणी नूं गोह दे नाल ध्यान दे नाल जदों पढ़ीए कई थावां ते इहो जिहा जिक्र आउंदा वी रब भुल जाता है गुरु भी भुल जाता है, ते असीं आखांगे महाराज की निंदा होगी वी रब भी भुल जाता है गुरु भी भुल जाता है, पर भुलण च फर्क है। असीं भुलदे हां वाहेगुरु दे पारे वकारां नूं ते परमेश्वर भुलदा है साडियां गलतियां नूं। ਸਾਡੇ ਗੁਨਾਹਾਂ ਨੂੰ ਭੁੱਲ ਜਾਂਦਾ ਹੈ, ਵਾਹਿਗੁਰੂ ਚੇਤੇ ਨਹੀਂ ਰੱਖਦਾ। ਜਿਹੜੇ ਦਸਵੇਂ ਪਾਤਸ਼ਾਹ ਦੇ ਭਜਨ ਆਪ ਨਿਤਨੇਮ ਜਿਹੜੇ ਸਿੱਖ ਕਰਦੇ ਹੋਣ, ਪੜ੍ਹਦੇ ਸੁਣਦੇ ਰਹਿੰਦੇ ਹਨ ਵੀ ਵਾਹਿਗੁਰੂ ਸਾਰਿਆਂ ਦੀ ਪਾਲਣਾ ਕਰਦਾ ਏ, ਤੇ ਫਿਰ ਨਾਲ ਇਹ ਵੀ ਉੱਥੇ ਲਿਖਿਆ ਹੈ ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ, ਸਾਡੇ ਗੁਣਾ ਵੇਖਦਾ ਏ। ਮਤਾ ਕਿਤੇ ਸਾਨੂੰ ਹੋਵੇ ਵੀ ਰੱਬ ਨੂੰ ਕਿਹੜਾ ਪਤਾ ਲੱਗਦਾ, ਕਹਿੰਦੇ ਪਤਾ ਸਾਰਾ ਕੁਝ ਹੀ ਹੈ। ਜੇ ਬੱਚਾ ਗਲਤੀ ਕਰੇ ਤੇ ਮਾਂ ਬਾਪ ਉਹ ਗਲਤੀ ਨੂੰ ਝਾਟੀ ਛੋਟੇ ਨੂੰ ਬਖਸ਼ ਦਿੰਦੇ ਨੇ। ਮਾਂ ਇਹੋ ਜਿਹਾ ਪਰਮੇਸ਼ੁਰ ਨੇ ਰਿਸ਼ਤਾ ਬਣਾਇਆ ਹੈ ਸੰਸਾਰੀ ਤੌਰ ਤੇ, ਉਦਾਂ ਗੁਰੂ ਤੇ ਪਰਮੇਸ਼ੁਰ ਤੋਂ ਵੱਡਾ ਕੋਈ ਨਹੀਂ ਵੀ ਜਿਹੜਾ ਅਨੇਕਾਂ ਆਪਣੇ ਬੱਚਿਆਂ ਦੀਆਂ ਗਲਤੀਆਂ ਨੂੰ ਭੁੱਲੀ ਜਾਂਦੀ ਹੈ, ਮਾਂ ਨੀ ਕਦੀ ਚਿਤਾਰਦੀ। ਉਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਵੀ ਇਹੋ ਜਿਹਾ ਭੁੱਲਣ ਵਾਲਾ ਹੈ। ਵੇਖ ਲਓ ਵਾਹਿਗੁਰੂ ਭੁੱਲ ਜਾਂਦਾ ਏ ਸਾਡੇ ਪਾਪ ਗੁਣਾ ਸਾਡੇ ਔਗੁਣਾ ਨੂੰ। ਜੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਖੋ ਬਦਾਵਾ ਲਿਖ ਦਿੱਤਾ ਮਾਝੇ ਦੀਆਂ ਪੰਚਾਇਤਾਂ ਵਾਲਿਆਂ ਨੇ, ਤੇ ਭਾਈ ਮਾਨ ਸਿੰਘ ਜੀ ਹੋਣੀ ਬੇਨਤੀਆਂ ਕਰਕੇ ਬਖਸ਼ਾਉਣ ਗਏ ਤੇ ਮਹਾਰਾਜ ਸਾਹਿਬ ਜੀ ਭੁੱਲ ਗਏ। ਪਹਿਲਾਂ ਵੇਖਿਆ ਵੀ ਸਿੱਖ ਵਾਕਿਆ ਹੀ ਅੰਦਰੋਂ ਚਾਹੁੰਦਾ ਹੈ, ਕਿਉਂਕਿ ਜੇ ਕੋਈ ਅੰਦਰੋਂ ਚਾਹੇ ਮਹਾਰਾਜ ਭੁੱਲਣਹਾਰ ਨੇ। ਆਪਾਂ ਕਹਿੰਦੇ ਨਾ ਮਹਾਰਾਜ ਸਾਹਿਬ ਜੀ ਭੁੱਲਦੇ ਨਹੀਂ, ਉਹ ਵੀ ਭੁੱਲ ਜਾਂਦੇ ਹੈ ਸਾਡੇ ਪਾਪਾਂ ਗੁਣਾਹਾਂ ਨੂੰ ਜੇ ਸਿੱਖ ਭਾਵਨਾ ਨਾਲ ਬੇਨਤੀ ਕਰੇ। ਜੇ ਮਹਾਂ ਸਿੰਘ ਜੀ ਨੇ ਜਦੋਂ ਬਦਾਵਾ ਪੜਵਾਇਆ ਤੇ ਬੇਨਤੀ ਕੀਤੀ ਸੀ ਮਹਾਰਾਜ ਭਾਰੇ ਪੂਈ ਅਕਿਰਤ ਕਣ ਮੰਦੀ ਹੂੰ ਮੰਦੇ ਅਸੀਂ ਹਾਂ ਪਿਆਰੇ ਆ ਭੁੱਲ ਕੇ ਭੁਲਾਈਆਂ ਤੇਰੀਆਂ ਜੋ ਤੈਨੂੰ ਮਨੋਂ ਵਿਸਾਰੇ ਆ ਪਰ ਭੁੱਲਾ ਹੋਇਆ ਪ੍ਰਭਾਤ ਦਾ ਘਰ ਆ ਜਾਵੇ ਜਾਂ ਰਾਤ ਨੂੰ ਤਾਂ ਭੁੱਲਾ ਹੋਇਆ ਨੀ ਜਾਪਦਾ ਸੱਚ ਮੁੱਚ ਉਹ ਤੇਰੀ ਜਾਤ ਨੂੰ ਇਹ ਜੀਵ ਮੇਰੀ ਸੁੱਕ ਰਹੀ ਤੇ ਬੋਲਣਾ ਨੀ ਹੋਵਦਾ ਕਾਲਾ ਮੇਰਾ ਮੂੰਹ ਚੰਦਰਾ ਮੁੜ ਨੀ ਖੋਲਣ ਹੋਵਦਾ ਇਹ ਹੱਥ ਭੈੜੇ ਚੰਦਰੇ ਜਿੰਨਾ ਬਦਾਵਾ ਲਿਖਿਆ ਏ ਜੁੜੇ ਹੋਏ ਨੀ ਖੁੱਲਦੇ ਮੰਗਲ ਲਈ ਤੇ ਤੂੰ ਭਿੱਖੇ ਆ। ਭਾਈ ਮਹਾਂ ਸਿੰਘ ਨੇ ਬੇਨਤੀ ਕੀਤੀ ਉਹ ਰਾਜ ਜੋਗੀ ਮਾਲਕਾ ਉਹ ਨਿਰਦਣਾ ਦੇ ਪਾਲਕਾ ਫਾੜ ਦੇ ਦਾਤਾ ਬਦਾਵਾ ਫਾੜ ਦੇ। ਲਿਖਿਆ ਕਿਉਂ ਸੀ ਕਿਉਂਕਿ ਅਣਜਾਣ ਸਾਂ ਨਾ ਦਾਨ ਸਾਂ ਨਾ ਤੇਰੇ ਵਾਂਗੂ ਪ੍ਰੀਤਮਾ ਬਲਵਾਨ ਸਾਂ ਭਗਵਾਨ ਸਾਂ ਬਸ ਆਸ ਪੂਰੀ ਹੋ ਗਈ ਦਰਸ਼ਨ ਦੀਆਂ ਤਾਂਘਾਂ ਮੁੱਕੀਆਂ ਪ੍ਰੀਤਮ ਦੀ ਕੰਨੀ ਆਵਾਜ ਪਈ ਮਿਲ ਗਈਆਂ ਸਭ ਮੁਕਤੀਆਂ ਬਸ ਆਸ ਨੀ ਹੁਣ ਹੋਰ ਦੀ ਇੱਕੋ ਤਮੰਨਾ ਰਹਿ ਗਈ ਮੈਂ ਕੂੰਜ ਡਾਰੋਂ ਵਿਛੜੀ ਮਰਦੇ ਹੋਏ ਹਾਂ ਕਹਿ ਰਹੀ ਹੁਣ ਛੱਡ ਪਾਣੀ ਛਿੜਕਣਾ ਤੇ ਜਿਉਣਾ ਮੇਰਾ ਬੇਸੂਦ ਹੈ ਪਾੜ ਦੇ ਲਿਖਿਆ ਬਦਾਵਾ ਦਾਤਾ ਤੇ ਰੂਹ ਮੇਰੀ ਮੌਜੂਦ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਹੁਣ ਆਖਰੀ ਅਰਦਾਸ ਹੈ ਰਹਿ ਗਿਆ ਕੋਈ ਜੇ ਸਵਾਸ ਹੈ ਉਹ ਨਿਕਲੇ ਤੇਰੀ ਝੋਲੀ ਦੇ ਵਿੱਚ ਖੂਨਾਂ ਦੀ ਖੇਡੀ ਹੋਲੀ ਦੇ ਵਿੱਚ ਇਹ ਸੀਸ ਮੇਰਾ ਦਾਤਿਆ ਚਰਨੀ ਤੇਰੀ ਝੁਕਿਆ ਰਹੇ ਵੀਰਾਂ ਦਾ ਕੀਤਾ ਐਬ ਦਾਤਾ ਇਸ ਥੱਲੇ ਲੁਕਿਆ ਰਹੇ ਇਹ ਕਹਿੰਦੇ ਕਹਿੰਦੇ ਰੁਕ ਗਿਆ ਦਸ਼ਮੇਸ਼ ਦਾ ਉਹ ਲਾਲ ਸੀ ਟੁੱਟੀ ਨੂੰ ਗੰਢਣ ਵਾਲੜਾ ਪ੍ਰੀਤਮ ਹੀ ਉਦੋਂ ਨਾਲ ਸੀ। ਮਹਾਰਾਜ ਸਾਹਿਬ ਜੀ ਨੇ ਕਿੱਡੀ ਵੱਡੀ ਭੁੱਲ ਕੀਤੀ ਸੀ ਸਪਸ਼ਟ ਲਿਖਦਾ ਸੀ ਵੀ ਮਹਾਰਾਜ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਲਿਖਤੀ ਤੌਰ ਤੇ ਇਹ ਜਿਹੜੀ ਭੁੱਲ ਮਹਾਰਾਜ ਜਦੋਂ ਦਇਆ ਦੇ ਘਰ ਦੇ ਵਿੱਚ ਆਏ ਸਾਡੇ ਔਗਣਾਂ ਨੂੰ ਭੁੱਲਣ ਹਾਰ ਮਹਾਰਾਜ ਸਾਹਿਬ ਨੇ ਇੱਕ ਛਿਣ ਦੇ ਸਾਰੇ ਔਗਣ ਭੁਲਾ ਤੇ। ਮਹਾਰਾਜ ਨੇ ਔਗਣਾਂ ਨੂੰ ਚਿਤਾਰਿਆ ਹੀ ਨਹੀਂ। ਇਸ ਕਰਕੇ ਇੱਕ ਭਾਵ ਦੇ ਵਿੱਚ ਪਰਮੇਸ਼ਰ ਨਹੀਂ ਭੁੱਲਦਾ, ਅਸੀਂ ਭੁੱਲ ਜਾਂਦੇ ਹਾਂ, ਪਰ ਇੱਕ ਭਾਵ ਦੇ ਵਿੱਚ ਵਾਹਿਗੁਰੂ ਭੁੱਲ ਜਾਂਦਾ ਹੈ ਸਾਡੇ ਪਾਪ ਗੁਣਾ ਔਗੁਣਾ ਨੂੰ ਤੇ ਉਹਦੇ ਵਰਗਾ ਕੋਈ ਦਾਤਾ ਹੋਰ ਦੂਸਰਾ ਨਹੀਂ। ਇਸੇ ਕਰਕੇ ਮਹਾਰਾਜ ਸਾਰੇ ਤੇਰੇ ਕੋਲ ਮੰਗਦੇ ਆ, ਮੁੜ ਮੁੜ ਕੇ ਮੰਗਦੇ ਹਨ, ਕਿਉਂਕਿ ਪਰਮੇਸ਼ਰ ਦੇ ਦਰ ਤੋਂ ਸਨਮਾਨ ਵੀ ਮਿਲਦਾ ਹੈ ਤੇ ਸਨਮਾਨ ਦੇ ਨਾਲ ਦਾਤਾਂ ਵੀ ਮਿਲਦੀਆਂ ਹਨ।
ਤੂੰ ਸਭਨਾ ਕਰਹਿ ਇੱਕ ਦਾਤ,
ਤੂੰ ਹੀ ਆ ਮਹਾਰਾਜ ਜਿਹੜਾ ਸਾਰਿਆਂ ਨੂੰ ਰਿਜਕ ਦੇਈ ਜਾਣਾ ਹੈ, ਸਾਰਿਆਂ ਨੂੰ ਦਾਤਾਂ ਦੇਈ ਜਾਣਾ ਹੈ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ,
ਮੇਰੇ ਸਾਹ ਅਕਾਲ ਪੁਰਖ ਵਾਹਿਗੁਰੂ ਜੀ ਸਾਰੇ ਮਹਾਰਾਜ ਤੇਰੇ ਵਿੱਚ ਹੀ ਹਨ। ਭਾਵ ਜਿੰਨਾ ਵੀ ਸੰਸਾਰ ਹੈ ਉਹ ਸਾਰਾ ਤੇਰੇ ਸਰੂਪ ਦੇ ਵਿੱਚ ਹੀ ਹੈ। ਜੇ ਜਦੋਂ ਦਰਿਆ ਜਾਂ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ ਉਹ ਲਹਿਰਾਂ ਹਵਾ ਦੇ ਸੰਪਰਕ ਦੇ ਵਿੱਚ ਆਉਣ ਕਰਕੇ ਉੱਠਦੀਆਂ ਤੇ ਹਨ, ਪਰ ਉਹ ਲਹਿਰਾਂ ਜਲ ਤੋਂ ਵੱਖਰੀਆਂ ਥੋੜਾ ਹੁੰਦੀਆਂ ਨੇ, ਜਲ ਦੇ ਵਿੱਚ ਹੀ ਹੁੰਦੀਆਂ ਨੇ। ਪਰ ਇੱਕ ਨਾਲ ਹੋਰ ਗੱਲ ਵੀ ਉਹ ਲਹਿਰਾਂ ਉਹਨਾਂ ਚਿਰ ਹੀ ਹਨ ਜਿੰਨਾ ਚਿਰ ਜਲ ਦੇ ਵਿੱਚ ਨੇ, ਦਰਿਆ ਦੇ ਵਿੱਚ ਨੇ, ਦਰਿਆ ਤੋਂ ਬਾਹਰ ਲਹਿਰਾਂ ਜਾ ਨਹੀਂ ਸਕਦੀਆਂ। ਇਸੇ ਤਰ੍ਹਾਂ ਸਾਰੇ ਜੀਵ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੇ ਅੰਦਰ ਹੀ ਹੈ ਅਤੇ ਪਰਮੇਸ਼ਰ ਦੇ ਸਰੂਪ ਤੋਂ ਬਾਹਰ ਨਹੀਂ ਕੋਈ ਜਾ ਸਕਦਾ। ਸਾਰਾ ਜਗਤ ਵਾਹਿਗੁਰੂ ਤੇਰਾ ਆਪਣਾ ਹੀ ਸਰੂਪ ਹੈ,
ਤੁਝ ਤੇ ਬਾਹਰ ਕੋਈ ਨਾਹੀ,
ਤੇਰੇ ਤੋਂ ਬਾਹਰ ਮਹਾਰਾਜ ਕੋਈ ਨਹੀਂ ਹੈ। ਸਾਰਿਆਂ ਜੀਵ ਰੂਪੀ ਲਹਿਰਾਂ ਦੇ ਵਿੱਚ ਇਹ ਮਹਾਰਾਜ ਅਕਾਲ ਪੁਰਖ ਜੀ ਤੇਰੀ ਹੀ ਚੇਤਨ ਸੱਤਾ ਜੋਤ ਕੰਮ ਕਰ ਰਹੀ ਹੈ। ਤੂੰ ਬ੍ਰਹਮ ਜੋਤੀ ਹੈ, ਮਹਾ ਜੋਤ ਹੈ, ਤੇ ਜਿਹੜੇ ਜੀਵ ਹਨ ਇਹਨਾਂ ਦੇ ਅੰਦਰ ਤੇਰੀ ਪਰਤਕ ਜੋਤ ਹੈ। ਜੋਤ ਕੀ ਹੈ? ਚੇਤਨਤਾ, ਚੇਤਨ ਸੱਤਾ। ਚੇਤਨ ਸੱਤਾ ਦੇ ਨਾਲ ਕੀ ਹੋ ਰਿਹਾ? ਵੀ ਜਿਹੜਾ ਆਪਾਂ ਹੁਣ ਇੱਥੇ ਬੈਠੇ ਬੋਲ ਚਾਲ ਰਹੇ ਹਾਂ, ਹਿੱਲ ਜੁਲ ਰਹੇ ਹਾਂ, ਤੁਰ ਫਿਰ ਰਹੇ ਹਾਂ, ਇਹ ਸਾਰਾ ਕੁਝ ਸਮਝ ਲਓ ਚੇਤਨ ਸੱਤਾ ਕਰਕੇ ਹੈ। ਤੇ ਜਦੋਂ ਚੇਤਨ ਸੱਤਾ ਵਾਹਿਗੁਰੂ ਦੀ ਜੋਤ ਨਾ ਅੰਦਰ ਹੋਵੇ, ਉਦਣ ਦੀ ਨਿਸ਼ਾਨੀ ਕੀ ਹੈ? ਉਦਣ ਦੀ ਨਿਸ਼ਾਨੀ ਹੈ ਵੀ ਚਾਰ ਜਾਣੇ ਚੁੱਕ ਕੇ ਤੇ ਫਿਰ ਬੰਦੇ ਨੂੰ ਉਹਦੇ ਸਰੀਰ ਨੂੰ ਸਾਂਭਣ ਨੂੰ ਲੈ ਤੁਰਦੇ ਹਨ। ਉਹਨਾਂ ਚਿਰ ਤੀਕਰ ਹਰ ਇੱਕ ਸਰੀਰ ਦੇ ਵਿੱਚ ਜੋਤ ਬਲ ਰਹੀ ਹੈ। ਬਸ ਇਹ ਹੈ ਵੀ ਉਹਨੂੰ ਜਿਹਨੇ ਪ੍ਰਗਟ ਕਰ ਲਿਆ ਉਹਦੀ ਆਵਾਜ਼ ਤੇ ਮਹਾਰਾਜ ਕਹਿੰਦੇ ਨੇ ਹਰ ਹਰ ਜਨ ਦੋਈ ਏਕ ਹੈ, ਬੇ ਵਿਚਾਰ ਕਛ ਨਾਹੇ, ਜਲ ਤੇ ਉਪਰ ਤਰੰਗ ਜਿਉ ਜਲ ਹੀ ਬਿਖੈ ਸਮਾਏ। ਤੇ ਇਹਨੇ ਜੋਤ ਪ੍ਰਗਟ ਨਹੀਂ ਵੀ ਕੀਤੀ ਹੈ, ਉਹਨਾਂ ਚ ਵੀ ਵਾਹਿਗੁਰੂ ਹੈ ਪਰ ਉਹਨਾਂ ਦੀ ਆਤਮਾ ਜੰਮਣ ਮਰਨ ਦੇ ਪੈ ਜਾਂਦੀ ਏ। ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਆਪ ਜੀ ਤੋਂ ਬਾਹਰ ਦੂਜਾ ਹੋਰ ਕੋਈ ਨਹੀਂ ਹੈ।
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ,
ਇਹ ਮੇਰੇ ਅਕਾਲ ਪੁਰਖ ਵਾਹਿਗੁਰੂ ਸਾਰਾ ਜੀਆ ਜੰਤ ਤੇਰਾ ਹੀ ਹੈ ਤੇ ਤੂੰ ਸਾਰਿਆਂ ਦਾ ਸਾਂਝਾ ਹੈ, ਕਿਸੇ ਇੱਕ ਦਾ ਨਹੀਂ ਹੈ। ਫਿਰ ਕੇਵਲ ਤੂੰ ਮਨੁੱਖਾਂ ਦਾ ਨਹੀਂ ਹੈ, ਕੇਵਲ ਜੇ ਕੋਈ ਆਖੇ ਵੀ ਤੂੰ ਮਨੁੱਖਾਂ ਦਾ ਹੈ, ਜੋ 84 ਲੱਖ ਜੂਨਾਂ ਪੈਦਾ ਕੀਤੀਆਂ ਤੂੰ ਉਹਨਾਂ ਸਾਰਿਆਂ ਦਾ ਸਾਂਝਾ ਹੈ।
ਸਭ ਤੁਝ ਹੀ ਮਾਹੇ ਸਮਾਹੇ,
ਸਾਰੇ ਜੀਵ ਤੇਰੇ ਵਿੱਚ ਹੀ ਮਹਾਰਾਜ ਸਮਾ ਜਾਂਦੇ ਨੇ। ਜਦੋਂ ਤੂੰ ਮਹਾਂਪਰਲੋ ਕਰਦਾ ਹੈ, ਜਗਤ ਨੂੰ ਵਲੀਆ ਮੇੜ ਕਰਦਾ ਹੈ ਤਾਂ ਸਾਰਿਆਂ ਨੂੰ ਆਪਣੇ ਵਿੱਚ ਹੀ ਖਿੱਚ ਲੈਂਦਾ ਹੈ। ਸਾਰੇ ਨਾਮ ਜਪਣ ਵਾਲੇ ਤੇਰੇ ਵਿੱਚ ਹੀ ਸਮਾਉਂਦੇ ਭੇਦ ਹੁੰਦੇ ਹਨ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ,
ਇਹ ਮੇਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਤੂੰ ਸਾਰਿਆਂ ਦੀ ਆਸ ਹੈ। ਸੰਸਾਰ ਦੇ ਵਿੱਚ ਆਸ ਕਿਸੇ ਤੇ ਰੱਖਾਂਗੇ ਤਾਂ ਦੁਖੀ ਹੋਵਾਂਗੇ। ਇੱਕ ਵਾਹਿਗੁਰੂ ਹੈ ਜਿਹਦੇ ਉੱਤੇ ਰੱਖੀ ਹੋਈ ਆਸਾਂ ਦੇ ਨਾਲ ਮਨੁੱਖ ਨਿਹਾਲ ਹੀ ਨਿਹਾਲ ਹੁੰਦਾ ਏ। ਤੇ ਅਕਾਲ ਪੁਰਖ ਵਾਹਿਗੁਰੂ ਜੀ ਇਹ ਪਿਆਰੇ ਜੀਓ, ਪਿਆਰੇ ਪ੍ਰੀਤਮ ਜੀ ਤੂੰ ਸਾਰਿਆਂ ਦੀ ਆਸ ਹੈ, ਸਾਰੇ ਤੇਰੇ ਦੇ ਭਰੋਸਾ ਰੱਖਦੇ ਹਨ, ਸਾਰੇ ਤੇਰੇ ਦੇ ਪਾਸੋਂ ਮਹਾਰਾਜ ਭਰੋਸਾ ਰੱਖ ਕੇ ਮੰਗਦੇ ਨੇ ਵੀ ਤੇਰਾ ਦਰ ਐਸਾ ਏ ਜਿਸ ਦਰ ਤੋਂ ਕੋਈ ਖਾਲੀ ਜਾ ਨਹੀਂ ਸਕਦਾ। ਬਸ ਮੰਗਣ ਵਾਲਾ ਦੇ ਹੋਵੇ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੋਂ ਮਿਲਦਾ ਕੀ ਨਹੀਂ ਹੈ। ਇਹ ਤਾਂ ਆਪਾਂ ਨਵੇਂ ਕੌਤਕਾਂ ਦੇ ਪ੍ਰਸੰਗ ਸੁਣਦੇ ਹੈ ਜਿਹਨੇ ਪਿਆਰ ਦੇ ਨਾਲ ਦਿਲੋਂ ਤਨੋਂ ਮਨੋ ਹੋ ਕੇ ਮਹਾਰਾਜ ਦੇ ਕੋਲੋਂ ਮੰਗਿਆ ਕੁਝ। ਕਹਿੰਦੇ ਜਦੋਂ ਗੁਰੂ ਸਾਹਿਬ ਪ੍ਰਸੰਨ ਹੋ ਜਾਣ, ਦੁਨੀਆਂ ਦੀ ਇਹੋ ਜਿਹੀ ਕੋਈ ਵਸਤੂ ਨਹੀਂ ਬਣੀ ਜਿਹੜੀ ਸਿੱਖ ਨੂੰ ਪ੍ਰਾਪਤ ਨਾ ਹੋਵੇ। ਮਹਾਰਾਜ ਸਾਹਿਬ ਜੀ ਸਾਰਾ ਕੁਝ ਹੀ ਬਖਸ਼ ਦਿੰਦੇ ਨੇ। ਤੇ ਇਹ ਗਰੀਬ ਨਵਾਜ ਮੇਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਨੂੰ ਤੇਰੇ ਤੇ ਹੀ ਆਸ ਹੈ।
ਸਭ ਤੁਝੇ ਧਿਆਵਹਿ ਮੇਰੇ ਸਾਹ,
ਇਹ ਮੇਰੇ ਸਾਹ ਅਕਾਲ ਪੁਰਖ ਵਾਹਿਗੁਰੂ ਜੀ ਸਭ ਤੈਨੂੰ ਧਿਆਉਂਦੇ ਹਨ, ਸਭ ਤੇਰਾ ਹੀ ਨਾਮ ਜਪਦੇ ਹਨ।
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ,
ਮੇਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੇ ਤੈਨੂੰ ਭਾਉਂਦਾ ਚੰਗਾ ਲੱਗਦਾ ਉਸੇ ਤਰ੍ਹਾਂ ਸਾਨੂੰ ਆਪਣੀ ਸ਼ਰਨ ਦੇ ਪਾ ਕੇ ਰੱਖ ਲੈ। ਸਾਨੂੰ ਵਕਾਰਾਂ ਵੱਲੋਂ, ਸਾਨੂੰ ਦੁੱਖਾਂ ਵੱਲੋਂ, ਜੰਮਣ ਮਰਨ ਵੱਲੋਂ ਮਹਾਰਾਜ ਰੱਖ ਲੈ।
ਸੱਚ ਨਾਨਕ ਕੇ ਪਾਤਸ਼ਾਹ,
ਰਾਮਦਾਸ ਮਹਾਰਾਜ ਕਹਿੰਦੇ ਵਾਹਿਗੁਰੂ ਸੱਚ ਨਾਨਕ ਕੇ ਪਾਤਸ਼ਾਹ। ਪਹਿਲਾਂ ਸਾਹ ਸ਼ਬਦ ਆਇਆ, ਹੁਣ ਨਾਲ ਆ ਗਿਆ ਵੀ ਹੇ ਸੱਚੇ ਪਾਤਸ਼ਾਹ ਤੂੰ ਮੇਰਾ ਮਾਲਕ ਸੱਚਾ ਹੈ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ ਸਿਰ ਸਾਹ ਪਾਤਸ਼ਾਹ ਨਿਹ ਚਲ ਚੌਰ ਛੱਤ, ਤੂੰ ਸੱਚਾ ਪਾਤਸ਼ਾਹ ਹੈ। ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਦੋਂ ਸਿੱਖਾਂ ਨੇ, ਸੰਗਤਾਂ ਨੇ ਸੱਚਾ ਪਾਤਸ਼ਾਹ ਕਹਿਣਾ, ਜਦੋਂ ਮਹਾਰਾਜ ਜੀ ਦਿੱਲੀ ਗਏ ਤੇ ਜਹਾਂਗੀਰ ਨੇ ਆਖਣਾ ਜੀ ਇਹ ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ, ਮਹਾਰਾਜ ਨੇ ਕੁਝ ਉੱਤਰ ਨਾ ਦਿੱਤਾ ਤੇ ਆਗਰੇ ਨੂੰ ਚਲੇ ਗਏ। ਆਗਰੇ ਇੱਕ ਦਿਨ ਸ਼ਿਕਾਰ ਖੇਡਣ ਗਏ ਇੱਕ ਘਾਹੀ ਸੇਖ ਇੱਕ ਟਕਾ ਲੈ ਕੇ ਆਇਆ ਤੇ ਜਹਾਂਗੀਰ ਬਾਦਸ਼ਾਹ ਦੇ ਕੋਲ ਪਹੁੰਚ ਗਿਆ। ਪ੍ਰਸੰਗ ਭਾਵੇਂ ਬੜਾ ਲੰਮਾ ਏ, ਪਰ ਉਹਦੇ ਵਿੱਚੋਂ ਮੁੱਖ ਭਾਵ ਕੀ ਹੈ ਵੀ ਸੱਚਾ ਪਾਤਸ਼ਾਹ ਕੌਣ ਹੈ। ਜਦੋਂ ਜਹਾਂਗੀਰ ਦੇ ਕੋਲ ਆਇਆ, ਉਹਦੇ ਅੱਗੇ ਟਕਾ ਰੱਖਿਆ, ਸਿੱਖ ਨੇ ਪਹਿਲੀ ਵਾਰ ਦਰਸ਼ਨ ਕਰਨੇ ਸੀ ਤੇ ਸੁਣਿਆ ਸੀ ਵੀ ਜਿਵੇਂ ਬਾਦਸ਼ਾਹਾਂ ਦਾ ਪਹਿਰਾਵਾ ਹੁੰਦਾ, ਗੁਰੂ ਹਰਗੋਬਿੰਦ ਸਾਹਿਬ ਦਾ ਪਹਿਰਾਵਾ ਵੀ ਇਸ ਤਰ੍ਹਾਂ ਦਾ ਏ, ਤੇ ਜਹਾਂਗੀਰ ਦੇ ਅੱਗੇ ਰੱਖ ਕੇ ਟਕਾ ਨਮਸਕਾਰ ਕਰਕੇ ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਮੇਰਾ ਇਹ ਲੋਕ ਵੀ ਸਵਾਰ ਦਿਓ ਤੇ ਪਰਲੋਕ ਦੇ ਵਿੱਚ ਆਪ ਸਹਾਈ ਹੋ ਕੇ ਜਮਾਂ ਤੋਂ ਬਚਾ ਲਓ, ਜੰਮਣ ਮਰਨ ਮੇਟ ਦਿਓ। ਹੈਰਾਨ ਹੋ ਗਿਆ ਜਹਾਂਗੀਰ, ਕਹਿਣ ਲੱਗਾ ਕਹਿੰਦਾ, ਮੈਂ ਤੈਨੂੰ ਪਰਲੋਕ ਦੇ ਵਿੱਚ ਕੋਈ ਸਹਾਇਤਾ ਵਾਸਤੇ ਬਚਨ ਨਹੀਂ ਕਰਦਾ ਕਿ ਜਮਾਂ ਤੋਂ ਬਚਾਉਣਾ ਜਾਂ ਮੁਕਤੀ ਕਰਨ ਦਾ, ਪਰ ਹਾਂ ਮੇਰੇ ਕੋਲ ਇਹ ਤਾਕਤ ਹੈ ਵੀ ਮੈਂ ਹੁਣੇ ਤੈਨੂੰ ਖੜੇ ਖੜੋਤੇ ਨੂੰ ਸੂਬੇਦਾਰ ਬਣਾ ਸਕਦਾ, ਆਪਣਾ ਵਜ਼ੀਰ ਅਹਿਲਕਾਰ ਬਣਾ ਸਕਦਾ ਹਾਂ, ਤੈਨੂੰ ਕੋਈ ਇਹੋ ਜਿਹੀ ਵਡਿਆਈ ਦੇ ਸਕਦਾ ਹੈ ਵੀ ਜਿਹਦੇ ਨਾਲ ਤੇਰੇ ਕੋਲ ਧਨ ਹੀ ਧਨ ਹੋਵੇ। ਤੇ ਉਹ ਸਿੱਖ ਕਹਿਣ ਲੱਗਾ, ਕੀ ਤੁਸੀਂ ਸੱਚੇ ਪਾਤਸ਼ਾਹ ਨਹੀਂ? ਕਹਿੰਦਾ, ਨਹੀਂ ਮੈਂ ਜਹਾਂਗੀਰ ਬਾਦਸ਼ਾਹ, ਉਹਨਾਂ ਦਾ ਡੇਰਾ ਅੱਗੇ ਹੈ। ਇਹ ਗੱਲ ਸੁਣਦੇ ਅਨੁਸਾਰ ਬੇਪਰਵਾਹੀ ਦੇ ਨਾਲ ਸਿੱਖ ਨੇ ਟਗਾ ਚੁੱਕਿਆ ਤੇ ਚੁੱਕ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਡੇਰੇ ਵੱਲ ਆਇਆ ਤੇ ਬਾਦਸ਼ਾਹ ਵੀ ਮਗਰੇ ਆ ਗਿਆ। ਵੇਖੀਏ ਵੀ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹ ਸਿੱਖ ਕੀ ਕਹਿੰਦਾ ਏ। ਜਾਂਦੇ ਅਨੁਸਾਰ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ, ਮਹਾਰਾਜ ਸਾਹਿਬ ਅੱਗੇ ਟਗਾ ਰੱਖਿਆ, ਬੜੇ ਪ੍ਰੇਮ ਨਾਲ ਬੇਨਤੀਆਂ ਕੀਤੀਆਂ, ਮਹਾਰਾਜ ਤੁਸੀਂ ਲੋਕ ਵੀ ਤੇ ਪਰਲੋਕ ਵੀ ਸਵਾਰਨ ਹਾਰੇ ਹੋ, ਮੈਂ ਗਰੀਬ ਸਿੱਖ ਹਾਂ, ਆਪ ਜੀ ਦਾ ਨਿਮਾਣਾ ਜਿਹਾ, ਆਪ ਕਿਰਪਾ ਕਰਕੇ ਜਮਾਂ ਦਾ ਭੈ ਖਤਮ ਕਰਕੇ ਤੇ ਜੰਮਣਾ ਤੇ ਮਰਨਾ ਮਿਟ ਦਿਓ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਵੀ ਦੋ ਦਿਨਾਂ ਤੀਕਰ ਪੰਚ ਨੇ ਬਹੁਤ ਭਾਵਨਾ ਨਾਲ ਮਨਾਉਣਾ ਏ। ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ, ਦਲ ਭੰਜਨ ਗੁਰ ਸੂਰਮਾ, ਵੜ ਜੋਧਾ ਬਹੁ ਪਾਰੇ ਪਕਾਰੀ। ਮਹਾਰਾਜ ਕਹਿਣ ਲੱਗੇ, ਸਿੱਖਾ ਜੇ ਤੂੰ ਆਪਣਾ ਲੋਕ ਤੇ ਪਰਲੋਕ ਸਵਾਰਨਾ ਚਾਹੁੰਦਾ ਏ ਤਾਂ ਜਪਿਆ ਕਰ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਦਸਵੇਂ ਪਾਤਸ਼ਾਹ ਜੀ ਦੇ ਵੀ ਬਚਨ ਹਨ, ਸੇਵ ਕਰੋ ਕਰੁਣਾ ਨਿਧ ਕੀ ਜਿਹ ਸੇਵਤ, ਚਾਰ ਪਦਾਰਥ ਪਈਆ ਲੋਕ ਪਰਲੋਕ ਸਭੀ ਉਧਰੇ। ਕਹਿੰਦੇ ਵੀ ਲੋਕ ਪਰਲੋਕ ਸਾਰਾ ਕੁਝ ਉਧਰ ਜਾਂਦਾ ਹੈ, ਹਰ ਭਗਤ ਪ੍ਰਾਪਤ ਹੋਏ ਧਿਆਈਆ, ਹਰੀ ਪਰਮੇਸ਼ਰ ਦੀ ਭਗਤੀ ਵੀ ਪ੍ਰਾਪਤ ਹੁੰਦੀ ਹੈ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ। ਇਸ ਕਰਕੇ ਸੇਵ ਕਰੋ ਕਰੁਣਾ ਨਿਧ ਕੀ ਜਿਹ ਸੇਵਤ, ਚਾਰ ਪਦਾਰਥ ਪਈ ਹੈ ਨਾਮ ਲਈਆ, ਜਮ ਤਰਾਸ ਮਿਟਿਆ ਕਲ ਕਾਲ ਨਸੈ, ਹਰ ਸਰਣ ਸੁਧਈਐ ਲੋਕ ਪਰਲੋਕ ਸਭੀ ਸੁਧਰੇ, ਹਰ ਭਗਤ ਪ੍ਰਾਪਤ ਹੋਏ ਧਿਆਈਐ, ਦਾਸ ਗੋਬਿੰਦ ਫਤਿਹ ਸਤਿਗੁਰ ਕੀ ਐਸੋ ਪ੍ਰਭ ਛੋੜ ਅਵਰ ਕਤ ਜਈਐ। ਕਹਿੰਦੇ ਇਹੋ ਜਿਹਾ ਪ੍ਰਭੂ ਪਰਮੇਸ਼ਰ ਛੱਡ ਕੇ ਜੋ ਸੱਚਾ ਪਾਤਸ਼ਾਹ ਏ, ਹੋਰ ਕਿੱਥੇ ਜਾ ਕੇ ਨੱਕ ਰਗੜਨਾ ਜੇ ਕਿਸੇ ਮੜੀ ਤੇ, ਕਿਸੇ ਕਬਰ ਤੇ, ਕਿਸੇ ਧਾਗੇ ਤਾਲੇ ਤੇ, ਕਿਸੇ ਦੰਭੀ ਪਖੰਡੀ ਦੇ। ਇਸ ਕਰਕੇ ਭਾਈ ਕੇਵਲ ਸਤਿਗੁਰੂ ਦੀ ਸ਼ਰਨ ਆਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖ ਨਿਹਾਲ ਕੀਤਾ ਪਾਤਸ਼ਾਹ ਦੇ ਜਾਣ ਤੋਂ ਬਾਅਦ। ਜਹਾਂਗੀਰ ਕਹਿੰਦਾ, ਇੱਕ ਟਕੇ ਪਿੱਛੇ ਮੁਕਤੀ? ਮਹਾਰਾਜ ਕਹਿੰਦੇ, ਉਹਦਾ ਸੰਤੋਖ ਨਹੀਂ ਵੇਖਿਆ, ਤੇਰੇ ਰਾਜ ਭਾਗ ਦੇ ਲਾਲਚ ਉਹਨੇ ਕਬੂਲ ਨਹੀਂ ਕੀਤੇ, ਦੇ ਸੱਚੇ ਪਾਤਸ਼ਾਹ ਦੀ ਸ਼ਰਨ ਤੇ ਆ ਕੇ ਢਿਆ ਉਹਦੇ ਸੰਤੋਖ ਨੂੰ। ਪਾਤਸ਼ਾਹ ਕਹਿੰਦੇ, ਅਸੀਂ ਵੇਖ ਕੇ ਮੁਕਤ ਕੀਤਾ, ਨਿਹਾਲ ਕੀਤਾ ਹੈ। ਸੋ ਧੰਨ ਗੁਰੂ ਰਾਮਦਾਸ ਮਹਾਰਾਜ, ਸੱਚੇ ਪਾਤਸ਼ਾਹ ਜੀ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਏ। ਜੇ ਸਾਧ ਸੰਗਤ ਹਰ ਇੱਕ ਸਿੱਖ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਚਾਹੀਦਾ ਹੈ। ਪੀਵੋ ਪੌਲ ਖੰਡੇ ਧਾਰ ਹੋਏ ਜਨਮ ਸਹੇਲਾ, ਖੰਡੇ ਬਾਟੇ ਦਾ ਜਿੰਨਾ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਬਾਟੇ ਦਾ ਅੰਮ੍ਰਿਤ ਜ਼ਰੂਰ ਛਕੋ, ਕਿਉਂਕਿ ਹਰ ਇੱਕ ਕਥਾ ਕੀਰਤਨ ਗੁਰਮਤਿ ਸਮਾਗਮਾਂ ਦਾ ਪ੍ਰਯੋਜਨ ਤੇ ਨਿਚੋੜ ਇਹੀ ਹੁੰਦਾ ਹੈ ਵੀ ਸਿੱਖ ਖੰਡੇ ਬਾਟੇ ਦਾ अमृत छकन देड़ा गुरु वाला नहीं बनिया, खंडे बाटे दा अमृत छक के महाराज साहब जी की सिखी की दात प्राप्त करो। गरीब नवास साहब के पातशाह जी पावन बाणी की विचार करते हैं, सतगुरु के पावन दरबारा की हाजरी भरते हैं, अनेक भुलां गलतियां बख्श देनिया। आओ अखीरलियां पंक्तियां दा पाठ सरवण करके सतगुरु महाराज साहिब जी दे चरणां च अरदास मुख वाक विच हाजरी भरीए। सतगुरु महाराज साहिब जी सारियां संगतां दी साडी यात्रा सफली करन।
सबना की तू आस है मेरे प्यारे, सब तुझे त्यावह मेरे साह, ज्यों पावे त्यों रख तू मेरे प्यारे, सच नानक के पात साह। वाहेगुरु जी का खालसा, वाहेगुरु जी की फतेह।